ਵੇਲਾਂ ਪਾ ਦਿੰਦਾ, ਬੂਟੀਆਂ ਪਾ ਦਿੰਦਾ। ਇਸੇ ਤਰੀਕੇ ਨਾਲ ਸੂਰਬੀਰ ਵੀ ਅਜਿਹੇ ਤਰੀਕੇ ਨਾਲ ਸ਼ਸਤਰ ਚਲਾਉਣ ਵਾਲੇ, ਔਰ ਉਸ ਦੇ ਲੋਕ ਖੁਰਾਸਾਨ ਤੂਸ ਮਸ਼ਹਦ ਸ਼ਹਿਰ ਦੇ ਰਹਿਣ ਵਾਲੇ ਉਹ ਯੋਧੇ ਸੂਰਬੀਰ ਬਹਾਦਰ, ਜਿਨ੍ਹਾਂ ਦੀ ਯੋਧ ਸੂਰਬੀਰਤਾ ਦੀ ਕਿਰਤ ਕਰਮ ਇੱਕ ਚਿੱਤਰਕਾਰੀ ਵਰਗਾ ਸੀ। ਉਹ ਜਾਂ ਮੈਦਾਨੀ ਜੰਗ ਦੇ ਅੰਦਰ ਅਜਿਹੇ ਤਰੀਕੇ ਨਾਲ ਸ਼ਸਤਰ ਚਲਾਉਂਦੇ ਸਨ ਕਿ ਜਿਸ ਤਰੀਕੇ ਦੇ ਨਾਲ ਮਾਨੋ ਚਿੱਤਰਕਾਰੀ ਕੀਤੀ ਗਈ ਹੋਵੇ। ਫੇ ਵੇਲਾਂ ਬੂਟੇ ਪਾ ਦਿੱਤੇ ਹੋਣ, ਹਠੇ ਪਾਰਸੀ ਯਦ ਖੁਬਾਸ ਕਰੋਦੀ। ਕਹਿੰਦੇ ਨੇ ਹਠੀਲੇ ਪਾਰਸੀ, ਯਾਨੀ ਫਾਰਸ ਦੀ ਖਾੜੀ ਦੇ ਇਲਾਕੇ ਦਾ ਨਾਮ, ਜਿਸ ਨੂੰ ਅੱਜ ਕੱਲ ਈਰਾਨ ਆਖਿਆ ਜਾਂਦਾ। ਕਹਿੰਦੇ ਨੇ ਪਾਰਸ, ਫਾਰਸ ਦੀ ਖਾੜੀ ਦਾ ਏਰੀਆ, ਇਹ ਇਲਾਕਾ ਜਿਸ ਨੂੰ ਅੱਜ ਕੱਲ ਈਰਾਨ ਕਿਹਾ ਜਾਂਦਾ। ਕੁਝ ਵਿਦਵਾਨਾਂ ਦਾ ਇਹ ਵੀ ਖਿਆਲ ਹੈ ਕਿ ਇਸੇ ਫਾਰਸ ਦੀ ਖਾੜੀ ਤੋਂ, ਇਸੇ ਈਰਾਨ ਦੇ ਇਲਾਕੇ ਤੋਂ ਉੱਠ ਕੇ ਕੁਝ ਲੋਕ ਭਾਰਤ ਦੇ ਦੱਖਣੀ ਏਰੀਏ ਵਿੱਚ, ਮਦਰਾਸ ਅਤੇ ਇਹਨਾਂ ਇਲਾਕਿਆਂ ਦੇ ਨਾਂ ਵਿੱਚ ਆ ਕੇ ਆਬਾਦ ਹੋਏ ਅਤੇ ਉਹਨਾਂ ਨੇ ਆਪਣੇ ਪੁਰਾਣੇ ਨਾਮ ਨੂੰ ਬਰਕਰਾਰ ਰੱਖਦਿਆਂ ਹੋਇਆਂ ਆਪਣੇ ਆਪ ਨੂੰ ਆਰੀਅਨ ਆਖਿਆ। ਈਰਾਨ ਦੇ ਸ਼ਾਹ ਵੀ ਆਪਣੇ ਆਪ ਨੂੰ ਆਰੀਅਨ ਕਹਿੰਦੇ ਸਨ। ਆਰੀਆ, ਯਾਨੀ ਉਹ ਆਰੀਆ ਸਮਾਜੀ ਨਹੀਂ ਜਿਹੜੇ ਅੱਜ ਤੋਂ 100 ਸਾਲ ਸ਼ੁਰੂ ਹੋਏ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਸਾਰੇ ਧਰਮਾਂ ਤੇ ਨੁਕਤਾਚੀਨੀ ਕਰਨੀ ਆਰੰਭ ਕੀਤੀ। ਆਰੀਅਨ ਉਹ ਲੋਕ ਜਿਹੜੇ ਫਾਰਸ ਦੀ ਖਾੜੀ ਤੋਂ ਉੱਠ ਕੇ ਭਾਰਤ ਵਿੱਚ ਆਬਾਦ ਹੋਏ। ਹਜ਼ੂਰ ਵਰਣਨ ਕਰ ਰਹੇ ਨੇ, ਕਹਿੰਦੇ ਨੇ ਹਠੇ ਪਾਰਸੀ, ਹਠੀਲੇ ਉਹ ਸੂਰਬੀਰ ਫਾਰਸ ਦੀ ਖਾੜੀ ਦੇ ਇਲਾਕੇ ਵਿੱਚ ਰਹਿਣ ਵਾਲੇ, ਫਾਰਸੀ ਬੋਲਣ ਵਾਲੇ, ਉਹ ਈਰਾਨ ਦੇ ਸੂਰਬੀਰ, ਕਿਉਂਕਿ ਹੱਥ ਦੀ ਗੱਲ ਹੈ। ਕੁਝ ਲੋਕਾਂ ਦਾ ਤੇ ਇਹੋ ਹੀ ਖਿਆਲ ਹੈ ਕਿ ਦੁਨੀਆਂ ਵਿੱਚੋਂ ਸਭ ਤੋਂ ਖੂਬਸੂਰਤ ਤਾਂ ਈਰਾਨੀ ਲੋਕਾਂ ਨੂੰ ਦੇ ਦਿੱਤੀ, ਕਿ ਈਰਾਨ ਦੇ ਲੋਕ ਬਹੁਤ ਖੂਬਸੂਰਤ ਨੇ। ਤੇ ਜੇ ਇਹ ਖੂਬਸੂਰਤ ਖੁਮੈਨੀ ਦੇ ਪਹਿਲੂ ਤੋਂ ਦੇਖੀ ਜਾਵੇ ਤਾਂ ਉਹ ਖੂਬਸੂਰਤਾ ਵਾਲੀ ਕੋਈ ਗੱਲ ਪ੍ਰਤੀਤ ਨਹੀਂ ਹੁੰਦੀ। ਜਿਸ ਮਨੁੱਖ ਨੇ ਆਪਣੇ ਹੀ ਕੌਮ ਦੇ ਲੋਕਾਂ ਨੂੰ, ਆਪਣੇ ਹੀ ਦੇਸ਼ ਦੇ ਲੋਕਾਂ ਨੂੰ, ਆਪਣੇ ਹੀ ਧਰਮ ਨੂੰ ਮੰਨਣ ਵਾਲੇ ਲੋਕਾਂ ਨੂੰ ਵਾਰੀ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਔਰ ਬੜੀਆਂ ਕਠਿਨ ਤੋਂ ਕਠਿਨ ਸਜ਼ਾਵਾਂ ਦੇ ਦਿੱਤੀਆਂ, ਆਪਣੀ ਸ਼ਕਤੀ ਨੂੰ, ਆਪਣੀ ਵਿਚਾਰਧਾਰਾ ਨੂੰ ਬਰਕਰਾਰ ਰੱਖਣ ਵਾਸਤੇ ਜ਼ੁਲਮ ਦੀ ਹੱਦ ਦੀ ਵੀ ਉਲੰਘਣਾ ਕੀਤੀ। ਫਿਰ ਵੀ ਲੋਕ ਕਹਿੰਦੇ ਨੇ ਈਰਾਨ ਦੇ ਲੋਕ ਖੂਬਸੂਰਤ ਨੇ, ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹ ਵਿਚਾਰ ਨਹੀਂ ਪ੍ਰਵਾਨ ਕਰਦੇ। ਹਜ਼ੂਰ ਉਹਨਾਂ ਨੂੰ ਹਠੀਲੇ ਪ੍ਰਵਾਨ ਕਰਦੇ ਨੇ ਕਿ ਬਹੁਤ ਹੱਠ ਵਾਲੇ ਨੇ। 7-8 ਸਾਲ ਦਾ ਸਮਾਂ ਹੱਠ ਦੇ ਨਾਲ ਗੁਜ਼ਾਰਿਆ, ਹੱਠ ਦੇ ਨਾਲ ਬਤੀਤ ਕੀਤਾ ਹੈ, ਕਿਉਂਕਿ ਇੱਕੇ ਧਰਮ ਨੂੰ, ਇੱਕੇ ਪੈਗੰਬਰ ਤੇ ਇੱਕੇ ਖੁਦਾ ਨੂੰ ਮੰਨਣ ਵਾਲੇ ਲੋਕਾਂ ਨੇ ਤਕਰੀਬਨ 8 ਸਾਲ ਦਾ ਸਮਾਂ ਇੱਕ ਹੱਠ ਦੇ ਨਾਲ ਲੜਾਈ ਕੀਤੀ ਹੈ। ਗੱਲ ਬਹੁਤ ਵੱਡੀ ਵੀ ਨਹੀਂ ਸੀ ਵੀ ਮਦਾਮ ਹੁਸੈਨ ਜਿਹੜਾ ਪ੍ਰੈਸੀਡੈਂਟ ਏ ਉਹ ਮਾਫ਼ੀ ਮੰਗ ਲਵੇ, ਮਗਰ ਮਾਫ਼ੀ ਤਾਂ ਉਹਨੇ ਹੁਣ ਵੀ ਨਹੀਂ ਮੰਗੀ। ਬੇਨਤੀ ਕਰ ਰਿਹਾ ਸਾਂ, ਹੱਠੇ ਪਾਰਸੀ ਈਰਾਨ ਦੇ, ਪਾਰਸੀ ਫਾਰਸ ਦੀ ਖਾੜੀ ਦੇ ਜਿਹੜੇ ਲੋਕ ਨੇ, ਈਰਾਨੀ ਲੋਕ ਹੱਠ ਵਾਲੇ, ਵਕਤ ਆਵੇਗਾ ਕਲਕੀ ਅਵਤਾਰ ਦਿੱਤੇਗਾ, ਹੁਣ ਵੀ ਕਲਕੀ ਅਵਤਾਰ ਨੇ, ਉਹ ਈਰਾਨ ਦੇ ਲੋਕ ਜਿਹੜੇ ਹਠੀਲੇ ਸਨ ਸੂਰਬੀਰ ਬਹਾਦਰ, ਉਹ ਜਿੱਤ ਲੈਣਾ ਕੀਤੇ। ਇੱਕ ਉਹਨਾਂ ਦੇ ਸੰਬੰਧ ਵਿੱਚ ਹੋਰ ਲਫ਼ਜ਼ ਵਰਣਨ ਕਰਨ ਲੱਗੇ ਨੇ, ਯਦ ਖੂਬਾਂ ਸਕਰੋਦੀ। ਕਹਿੰਦੇ ਨੇ ਜਿਹੜੇ ਆਪਣੀ ਯਦ ਨੂੰ, ਆਪਣੀ ਜਦ ਨੂੰ, ਆਪਣੀ ਕੁਲ ਨੂੰ, ਆਪਣੇ ਖਾਨਦਾਨ ਨੂੰ ਖੂਬਾਂ ਬਹੁਤ ਚੰਗਾ ਸਮਝਦੇ ਨੇ, ਸਭ ਤੋਂ ਮਹਾਨ ਸਮਝਦੇ ਨੇ। ਈਰਾਨ ਦੇ ਲੋਕ ਆਪਣੀ ਕੁਲ ਨੂੰ ਮਹਾਨ ਸਮਝਦੇ ਨੇ। ਯਦ ਖੂਬਾਂ ਦਾ ਮਤਲਬ ਯਦ ਖਾਨਦਾਨ, ਇਹ ਸਾਡੀ ਯਦ ਵਿੱਚੋਂ ਹੈ, ਸਾਡੀ ਯਾਦ ਅੰਦਰ ਰਹਿ ਜਾਵੇ। ਪੰਜਾਬ ਦੇ ਲੋਕ ਸਿੱਧਾ ਇਹ ਲਫ਼ਜ਼ ਵਰਤ ਲੈਂਦੇ ਨੇ, ਕਹਿੰਦੇ ਨੇ ਜਿਹੜੇ ਆਪਣੀ ਯਦ ਕੁਲ ਨੂੰ, ਯਦਪੀ ਉਹ ਆਪਣੀ ਕੁਲ ਨੂੰ, ਆਪਣੇ ਖਾਨਦਾਨ ਨੂੰ ਖੂਬਾਂ ਖੂਬ ਮੰਨਦੇ ਨੇ, ਮਹਾਨ ਮੰਨਦੇ ਨੇ। ਈਰਾਨੀਆਂ ਨੂੰ ਆਪਣੇ ਖਾਨਦਾਨ ਉੱਪਰ, ਆਪਣੇ ਘਰਾਣੇ ਉੱਪਰ, ਆਪਣੀ ਈਰਾਨੀ ਕੌਮ ਉੱਪਰ ਬਹੁਤ ਮਾਣ ਹੈ। ਇੱਕ ਹੋਰ ਵੀ ਵਿਚਾਰਵਾਨ ਹੋਏ ਨੇ, ਹਜ਼ਰਤ ਈਸਾ ਦਾ ਜੋ ਮੌਜੂਦਾ ਸਨ ਚੱਲ ਰਿਹਾ ਹੈ 8ਵੀਂ ਸਦੀ ਅੰਦਰ, ਜਨਾਬ ਹੋਮਰ, ਮਿਸਟਰ ਹੋਮਰ ਵੀ ਕਹਿ ਸਕਾਂਗੇ, ਜਰਮਨੀ ਦੇ ਇਹ ਵਿਚਾਰਕ, ਇਹਨਾਂ ਨੇ ਵੀ ਆਖਿਆ ਸੀ ਦੁਨੀਆਂ ਵਿੱਚ ਸਭ ਤੋਂ ਮਹਾਨ ਕੋਈ ਕੌਮ ਹੈ ਤਾਂ ਸਿਰਫ ਜਰਮਨੀ ਦੇ ਲੋਕ ਨੇ। ਨਾਲ ਉਹਨਾਂ ਨੇ ਇਹ ਵੀ ਗੱਲ ਲਿਖ ਦਿੱਤੀ ਕਿ ਜਰਮਨੀ ਦੇ ਲੋਕ ਹੀ ਸਿਰਫ ਦੁਨੀਆਂ ਤੇ ਹਕੂਮਤ ਕਰ ਸਕਦੇ ਨੇ, ਹੁਕਮਰਾਨੀ ਦਾ ਜਿਹੜਾ ਅਧਿਕਾਰ ਹੈ। ਹੋਮਰ ਦੇ ਖਿਆਲ ਮੁਤਾਬਿਕ 8ਵੀਂ ਸਦੀ ਅੰਦਰ इस विद्वान ने विचार रखे कि जर्मनी के लोगों नु ये हक है कि वो सारे लोगों ते हुकूमत कर मिस्टर होमर। पर हजूर जर्मन दे सब नहीं कह रहे, ईरानिया की प्रशंसा करदे होए उन्हां दी कुल नु जो उन्हां नु मान है, गुरु गोबिंद सिंह जी महाराज नु ते मान उस अकाल पुरख वाहेगुरु पर है। हजूर ने ते जात पात दा नामो निशान ही मिटा दिता। आप दी नजर कितनी उची ते कितनी महान है। आख्या ना कोई रूसी है, ना कोई अमरीकन है, ना कोई ग्रेट ब्रिटेन दा, ना कोई भारत दा, जाति पाति दा सनी मानस की जात सब है एक है पहचान बो। अकाल उस्ताद दसम ग्रंथ। हजूर दी नजर विच मनुख दी सिर्फ मनुखता जाती है, इंसानियत जाति है, इंसानियत ही श्रेणी है। हजूर ने जाति ते पाति नू ठोकर मार दिती, पर फिर भी कुछ लोग मनते ने। ईरानिया के संबंध में कह रहे ने, यद खूबा सक्रोदी जिन्हों का खानदान बड़ा खूब है, बड़ा चंगा है। गुरु गोबिंद सिंह, गुरु ग्रंथ साहिब जी महाराज ने भी खूब शब्द की वरतों की है, पर किसी खानदान के संबंध में नहीं, किसी कौम के संबंध में नहीं, बल्कि वाहगुरु जी के नाम नू खूब आख्या है। खूब 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 तेरो नाम, झूठ 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 दुनी गुमान। पैरों महला पंजवा। खूब है, महान है तेरा नाम, तेरे नाम ते बरोबर कोई खानदान नहीं, तेरे नाम ते बरोबर कोई पदार्थ नहीं, तेरे नाम ते बरोबर कोई मनुख नहीं। हाँ कहंदे ने जिन जिन्हां नू अपनी यद ते अपने खानदान ते कुल ते माने के ओ खूब अच्छी है, अच्छी कौम है ईरानिया दी, साक्रोदी जेड़े क्रोध सहित सन, जेड़े क्रोध दे नाल कलकी अवतार दे मुकाबले ते आए सन, उना हठीले पारसियां नू ईरानिया नू कहंदे ने कलकी अवतार ने फतेह कर लेना कीता, जित लेना कीता। आइए थोड़ा जिहा इस कौम दे संबंध विच होर भी समझिए, प्यार नाल खोल श्री बाण ते नाल अपनी तरफ मारिए, अपने संबंध विच भी सोचिए। अज भी भारत विच ईरानी लोग मिलते ने, बंबे दे वडेरे कारोबारां ते इन्हां लोगां दा काफी प्रभाव है, काफी इन्हां लोगां दा असर है। कहंदे ने ए फारसी लोगां इन्हां जिन्हां दा मुड ईरान है, जेड़े ईरान छड के भारत विच आके आबाद होए पारसी, जिन्हां नूं हजूर पारसी ही वर्णन कर रहे ने, मतलब पारसी दा ईरानी जो फारसी खाड़ी तो आए ने, उन्हां इस कौम दे अंदर कोई गरीब नजर नहीं आवेगा, प्रतीत नहीं होवेगा। इन्हां दा एक असूल है कि जिस मौके ते उन्हां दे समाज दा कोई गरीब आदमी हुंदा है तां ओहदे घर कोई प्रोग्राम रख देंदे ने, अपने वालों ओहदे घर जाण दा प्रोग्राम रख देंदे ने, प्रोग्राम दा खर्चा आप बर्दाश्त करदे ने, उहनूं इतला दे देंदे ने, फलाने दिन सारे लोग तुहाडे घर आणगे। और जिस वेले आउंदे ने एक एक इट नाल चुक लिआउंदे ने, एक एक इट नाल चुक लिआउंदे ने, ते ओहदे घर दे सामने इट लग जांदा है। इस दे नाल नाल ही ओ लोग जिथे इटां रखदे ने उथे कुछ हिसाब कोई हजार कोई दो हजार नाल रुपया रखी जांदे ने, जिथे इटां दा ढेर लगदा है उथे रुपया दा ढेर भी लग जांदा है। ते फिर उस नूं बड़ी नम्रता नाल कहंदे ने तुहाडा मकान अच्छा नहीं, मकान बनाओ, तुहाडे कारोबार विच कमजोरी है, इस रुपए दे नाल कारोबार शुरू करो। प्यार नाल खो श्री वाह। इवें ओ लोग एक दूसरे नूं अपने अपने इलाके दे लोगां नूं अपने तो कमजोर नहीं देखना चाहते, अपने तो घट नहीं देखना चाहते, गरीब नहीं देखना चाहते, उन्हें इस तरीके नाल उपर उठाने का यतन करते ने। ताइयों पारसी हर पहलू तो सफल ने और मुकम्मल तौर ते कई बारी इंज प्रतीत हुंदा जिवें उन्हां विच गुरबत नाम की कोई चीज समाप्त हो गई होवे। दूसरा साडा पक्ष है कि भरा भरा नूं पछाड़ रहा है, भरा भरा दा नुकसान कर रहा है, असी अपना ही आपे नुकसान करी जांदे हैं। बांसा दा सुभाव ही हुंदा है, बांस जे प्यार नाल भी अपने आप नाल कहे तां अपने ही कुल दा नाश करदा है, क्योंकि हवा आउंदी है बांस झूमदा है और अपनियां ही शाखावां नाल अपनियां ही डाणियां नाल खेंदा है, और जदों खेंदा है भावें प्यार नाल भी कहे ओहदे विचों अग पैदा हुंदी है। ਸਾਡਾ ਵੀ ਕੁਝ ਵਾਤਾਵਰਨ ਐਸਾ ਹੀ ਹੈ। ਅਸੀਂ ਕਦੇ ਵੀ ਕਿਸੇ ਨੂੰ ਸਫਲ ਦੇਖ ਕੇ ਬਹੁਤੇ ਖੁਸ਼ ਨਹੀਂ ਹੁੰਦੇ। ਹਾਂ, ਕਿਸੇ ਪਹਿਲੂ ਤੋਂ ਅਗਾਂਹ ਵੱਧਦੇ ਹਾਂ, ਸਾਨੂੰ ਉਹਦੀ ਸਫਲਤਾ ਪੂਰੀ ਚੰਗੀ ਨਹੀਂ ਲੱਗਦੀ, ਸੁਖਾਂ ਦੀ ਨਹੀਂ। ਜਦੋਂ ਕਿ ਸਤਿਗੁਰੂ ਜੀ ਨੇ ਸਾਰੇ ਭਿੰਨ ਭੇਦ ਮਿਟਾ ਕੇ ਸਾਨੂੰ ਜਾਤੀ ਤੇ ਪਾਤੀ ਦੇ ਤੌਰ ਤੇ ਇੱਕ ਬਣਾ ਦਿੱਤਾ, ਪਿਆਲਾ ਖੋ ਸ੍ਰੀ ਵਾਹ, ਤੇ ਨਾਲ ਉਹਨਾਂ ਨੇ ਇਹ ਵੀ ਹੁਕਮ ਕਰ ਦਿੱਤਾ, ਸਿੱਖ ਸਿੱਖ ਨੂੰ ਭਰਾ ਦੇ ਸਮਾਨ ਸਮਝੇ, ਵੱਡੇ ਨੂੰ ਬਜ਼ੁਰਗ ਪਿਤਾ ਦੇ ਸਮਾਨ ਸਮਝੇ, ਛੋਟੇ ਨੂੰ ਆਪਣੇ ਬੱਚਿਆਂ ਦੇ ਸਮਾਨ ਸਮਝੇ। ਬੇਨਤੀ ਕਰ ਰਿਹਾ ਸਾਂ ਐਸੇ ਜਿਨ੍ਹਾਂ ਨੂੰ ਆਪਣੇ ਕੁਲ ਦੀ ਖੂਬੀ ਤੇ, ਆਪਣੀ ਜਦ ਖਾਨਦਾਨ ਦੀ ਖੂਬੀ ਤੇ, ਚੰਗਿਆਈ ਤੇ ਮਾਣ ਹੈ, ਜੋ ਕ੍ਰੋਧ ਦੇ ਨਾਲ ਕਲਕੀ ਅਵਤਾਰ ਦੇ ਮੁਕਾਬਲੇ ਤੇ ਆਏ, ਉਹ ਈਰਾਨੀ ਵੀ ਕਲਕੀ ਅਵਤਾਰ ਨੇ ਖਤਮ ਕਰ ਦਿੱਤੇ, ਜਿੱਤ ਲੈ, ਉਹਨਾਂ ਤੇ ਵੀ ਫਤਿਹ ਪ੍ਰਾਪਤ ਕੀਤੀ। ਕਹਿੰਦੇ ਨੇ ਇਹ ਜਿਹੜੇ ਬਗਦਾਦ ਦੇ ਸਿਪਾਹੀ ਸਨ ਬੜੇ ਬੁਰੇ, ਜਿਸ ਮੌਕੇ ਤੇ ਅੰਗਰੇਜ਼ਾਂ ਨੇ ਇਸ ਮੁਲਕ ਨੂੰ ਫਤਿਹ ਪ੍ਰਾਪਤ ਕਰਨ ਦਾ ਯਤਨ ਕੀਤਾ, ਤੇ ਉਸ ਦੀ ਫੌਜ ਦੇ ਇਕੱਲੇ ਦੁਕੱਲੇ ਸਿਪਾਹੀ ਨੂੰ, ਇਕੱਲੇ ਦੁਕੱਲੇ ਫੌਜੀ ਨੂੰ ਇਹਨਾਂ ਨੇ ਪਕੜ ਲੈਣਾ ਔਰ ਉਹਦਾ ਸਿਰ ਕੱਟ ਕੇ ਉਹਦੇ ਉੱਪਰ ਤਵਾ ਬੰਨ ਕੇ, ਤੇ ਜਦੋਂ ਉਹ, ਕਿਉਂਕਿ ਸਾਸ ਪੂਰੇ ਨਹੀਂ ਨਿਕਲਦੇ, ਉਹ ਆਦਮੀ ਚਾਰ ਚਫੇਰੇ ਦੌੜਦਾ ਔਰ ਇਹ ਤਾਲੀਆਂ ਮਾਰ ਕੇ ਖੁਸ਼ ਹੁੰਦੇ ਸਨ। ਇਹਨੇ ਇਹ ਬੁਰੇ ਬਾਗਦਾਦੀ, ਹਜ਼ੂਰ ਖੁਦ ਕਹਿ ਰਹੇ ਨੇ ਇਰਾਕੀ, ਇਰਾਕੀ ਦਾ ਮਤਲਬ ਬਗਦਾਦ, ਕਿਉਂਕਿ ਇਰਾਕ ਦਾ ਕੇਂਦਰ ਹੈ, ਸੈਂਟਰ ਹੈ, ਰਾਜਧਾਨੀ ਕੈਪੀਟਲ ਹੈ। ਇਸ ਵਾਸਤੇ ਬੁਰੇ ਖਿਆਲਾਂ ਦੇ, ਬੜੇ ਜ਼ੁਲਮੀ, ਬੜੇ ਕਠੋਰ ਤੇ ਬੜੇ ਸਖਤ ਜਿਹੜੇ ਬਗਦਾਦ ਦੇ ਲੋਕ ਸਨ, ਹੁਣ ਵੀ ਉਹਨਾਂ ਲੋਕਾਂ ਨੇ ਜਦੋਂ ਕਮਜ਼ੋਰੀ ਆਉਂਦੀ ਸੀ ਈਰਾਨ ਦੇ ਸ਼ਹਿਰਾਂ ਤੇ ਬੰਬਾਰਮੈਂਟ ਕਰਦੇ ਸਨ। ਕੋਈ ਬੁੱਢਾ ਹੋਵੇ, ਕੋਈ ਬੱਚਾ ਹੋਵੇ, ਕੋਈ ਹਾਸਪੀਟਲ ਹੋਵੇ, ਬੁਰੇ ਬਾਗਦਾਦੀ ਬਗਦਾਦ ਦੇ ਰਹਿਣ ਵਾਲੇ ਜਿਹੜੇ ਇਰਾਕੀ ਸੂਰਬੀਰ ਬਹਾਦਰ ਸਨ, ਬਗਦਾਦ ਦੇ ਰਹਿਣ ਵਾਲੇ ਬਗਦਾਦੀ ਸੂਰਬੀਰ ਕਲਕੀ ਅਵਤਾਰ ਨੇ, ਉਹ ਵੀ ਮਾਰ ਨਾ ਕੀਤੇ ਬੁਰੇ ਬਾਗਦਾਦੀ ਸਿਪਾਹੀ ਕੰਧਾਰੀ ਤੇ ਕੰਧਾਰ ਦੇ ਜਿਹੜੇ ਸਿਪਾਹੀ ਸਨ, ਪਠਾਨ ਬਹਾਦਰ, ਜਿਨ੍ਹਾਂ ਨੂੰ ਆਪਣੇ ਪਠਾਨ ਹੋਣ ਪ੍ਰਮਾਣ ਹੈ, ਪਠਾਨ ਹੋਣ ਤੇ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਫਖਰ ਹੈ, ਤੇ ਕਦੇ ਕਦੇ ਜੇ ਸਰਦਾਰ ਪਠਾਣਾ ਦੇ ਨਾਲ ਮਿਲ ਜਾਣ ਤੇ ਉਹ ਇਹ ਗੱਲ ਕਹਿੰਦੇ ਨੇ, ਸਰਦਾਰ ਸਾਹਿਬ ਦੁਨੀਆ ਵਿੱਚ ਦੋ ਹੀ ਕੌਮਾਂ ਨੇ, ਇੱਕ ਅਫਗਾਨ ਤੇ ਇੱਕ ਸਿੱਖ, ਪਿਆਲਾ ਖੋ ਸ੍ਰੀ ਵਾਹ। ਪਰ ਸਟਾਲਿਨ ਨੇ ਦੂਸਰੀ ਗੱਲ ਕਹੀ ਸੀ, ਸਟਾਲਿਨ, ਗ੍ਰੇਟ ਸਟਾਲਿਨ ਨੇ ਦੂਸਰੀ ਗੱਲ ਕਹੀ ਸੀ। ਉਹਨੇ ਕਿਹਾ ਦੁਨੀਆ ਵਿੱਚ ਦੋ ਹੀ ਕੌਮਾਂ ਨੇ, ਇੱਕ ਯਹੂਦੀ ਤੇ ਇੱਕ ਸਿੱਖ, ਪਰ ਵਿਚਾਰੇ ਦੋਨਾਂ ਹੀ ਬੇਕਾਰ ਫਿਰਦੇ ਨੇ, ਪਿਆਲਾ ਖੋ ਸ੍ਰੀ ਵਾਹ। ਸਟਾਲਿਨ ਦੇ ਖਿਆਲ ਸਨ, ਕਿਉਂਕਿ ਨਾਲ ਨਾਲ ਹਜ਼ੂਰ ਦੇ ਵਿਚਾਰਾਂ ਦੇ ਨਾਲ ਨਾਲ ਦੂਸਰੇ ਲੋਕ ਤੁਹਾਨੂੰ ਕਿਸ ਨਜ਼ਰ ਨਾਲ ਦੇਖਦੇ ਨੇ, ਦੂਸਰੇ ਲੋਕਾਂ ਦੀ ਨਜ਼ਰ ਵਿੱਚ ਤੁਸੀਂ ਕਿਤਨੇ ਮਹਾਨ ਹੋ, ਮਗਰ ਆਪਣਿਆਂ ਦੀ ਨਜ਼ਰ ਵਿੱਚ ਅਸੀਂ ਜਿਵੇਂ ਹਕੀਰ ਦੇ ਹੁੰਦੇ ਹਾਂ, ਸਭ ਤੋਂ ਜ਼ਿਆਦਾ ਕਮਜ਼ੋਰ ਹੁੰਦੇ ਹਾਂ। ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਜਦੋਂ ਇੱਕ ਸਿੱਖ ਦੂਸਰੇ ਸਿੱਖ ਦੀ ਨਿੰਦਿਆ ਕਰਦਾ ਹੈ, ਉਦੋਂ ਸਿਰ ਝੁਕ ਜਾਂਦਾ ਹੈ, ਪਿਆਲਾ ਖੋ ਸ੍ਰੀ ਵਾਹ। ਕਿ ਉਹ ਸਤਿਗੁਰੂ ਦਾ ਹੁਕਮ ਤਾਂ ਹੈ ਕਿਸੇ ਨੂੰ ਵੀ ਬੁਰਾ ਨਹੀਂ ਕਹਿਣਾ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ, ਸੂਹੀ ਮਹੱਲਾ ਪਹਿਲਾ। ਤੇ ਫਿਰ ਦੂਸਰੇ ਪਾਸੇ ਕਬੀਰ ਸਭ ਤੇ ਹਮ ਬੁਰੇ, ਹਮ ਤਾਜ ਪਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਸਲੋਕ ਭਗਤ ਕਬੀਰ ਕੇ, ਕਿਤਨਾ ਚੰਗਾ ਹੋਵੇ ਪਤਾ ਲੱਗਾ ਇੱਥੇ ਇੱਕ ਪਾਰਕ ਹੈ, ਉੱਥੇ ਖਲੋ ਕੇ ਕਿਸੇ ਨੂੰ ਤੁਸੀਂ ਜੋ ਚਾਹੋ ਕਹਿ ਸਕਦੇ ਹੋ। ਆਪਾਂ ਵੀ ਕੋਈ ਐਸਾ ਥਾਂ ਬਣਾ ਲਈਏ, ਪਿਆਲਾ ਖੋ ਸ੍ਰੀ ਵਾਹ, ਵੀ ਜੇ ਕਿਸੇ ਨੂੰ ਕੁਝ ਕਹਿਣਾ ਹੋਵੇ, ਜੇ ਮਨ ਕਹਿਣਾ ਹੀ ਬੁਰਾ ਚਾਹੇ, ਤਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੀ ਬਜਾਏ ਕੋਈ ਐਸਾ ਥਾਂ ਆਪਾਂ ਵੀ ਬਣਾ ਲਈਏ, ਉੱਥੇ ਖਲੋ ਕੇ ਇੱਕ ਦੂਸਰੇ ਨੂੰ ਜੋ ਵੀ ਕਹਿਣਾ ਹੋਵੇ ਦੱਬ ਕੇ ਕਹਿ ਸਕੀਏ। ਪਰ ਜਦੋਂ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਖਲੋਈਏ, ਉਦੋਂ ਆਪਣੇ ਅੰਦਰ ਹੀ ਝਾਤੀ ਮਾਰ ਕੇ ਕਹੀਏ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ, ਸੂਹੀ ਮਹੱਲਾ ਪਹਿਲਾ। ਅਰਜ਼ ਕੀ ਵਿਚਾਰ ਕਰ ਰਹੇ ਸਾਂ, ਕਹਿੰਦੇ ਨੇ ਸਿਪਾਹਾ ਕੰਧਾਰੀ, ਕਹਿੰਦੇ ਨੇ ਅਫਗਾਨ, ਕਹਿੰਦੇ ਨੇ ਕਾਬਲ ਦੇ ਪਠਾਨ, ਇਹ ਕਹਿੰਦੇ ਨੇ ਸਰਦਾਰ ਸਾਹਿਬ ਦੋ ਹੀ ਕੌਮਾਂ ਨੇ, ਇੱਕ ਖਾਨ ਅਫਗਾਨ ਔਰ ਇੱਕ ਸਰਦਾਰ ਸਿੱਖ ਸਿੰਘ। ਸਟਾਲਿਨ ਕਹਿੰਦੇ ਨੇ ਨਹੀਂ, ਦੁਨੀਆਂ ਵਿੱਚ ਦੋ ਹੀ ਕੌਮਾਂ ਨੇ, ਇੱਕ ਯਹੂਦੀ ਅਤੇ ਇੱਕ ਸਿੱਖ। ਸਟਾਲਿਨ ਪਿਆਲਾ ਖੋ ਸ੍ਰੀ ਵਾਹ। ਹਾਂ, ਅਰਜ਼ ਕੀਤੀ ਜਾ ਰਹੀ ਸੀ, ਉਹ ਜਿਹੜੇ ਸਿਪਾਹੀ ਸਨ ਕੰਧਾਰ ਦੇ, ਸਿਪਾਹਾਂ ਕੰਧਾਰੀ, ਕੰਧਾਰੀਆਂ ਦੀ ਫੌਜ, ਅਫਗਾਨਾਂ ਦੀ ਜਿਹੜੀ ਫੌਜ ਸੀ, ਅਫਗਾਨ ਦੇ ਜਿਹੜੇ ਸਿਪਾਹੀ ਬਹਾਦਰ ਸੂਰਬੀਰ ਸਨ, ਉਹ ਪਰਸ਼ੀਅਨ ਵਿੱਚ ਸਿਪਾਹੀ ਦਾ ਅਰਥ ਹੀ ਬਹਾਦਰ ਹੈ। ਜਿਵੇਂ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਕਿਹਾ ਹੈ, ਹਰ ਆਂ ਕੇ ਮਮਲਕ ਤੇ ਦਿਲ ਗ੍ਰਿਫਤ ਉਹ ਸੁਲਤਾਨ ਸ਼ੁਦ, ਕਸੇ ਕੇ ਯਾਫਤ ਤੁਰਾ ਹਮਚੂ ਸਿਪਾਹੀ ਨੇਸ। ਭਾਈ ਸਾਹਿਬ ਭਾਈ ਨੰਦ ਲਾਲ ਜੀ, ਸਿਪਾਹੀ ਬਹਾਦਰ, ਜਿਨ੍ਹੇ ਤੈਨੂੰ ਗ੍ਰਿਫਤਾਰ ਕਰ ਲਿਆ, ਹੇ ਅਕਾਲ ਪੁਰਖ ਵਾਹਿਗੁਰੂ, ਜਿਸ ਨੇ ਤੈਨੂੰ ਕੈਦ ਕਰ ਲਿਆ, ਓਹਦੇ ਵਰਗਾ ਕੋਈ ਬਹਾਦਰ ਨਹੀਂ। ਪਰ ਉਹ ਬਹਾਦਰ ਔਰੰਗਜ਼ੇਬ ਦੇ ਤਰੀਕੇ ਨਾਲ ਨਹੀਂ ਕੈਦ ਕਰਦੇ, ਉਹ ਪ੍ਰੇਮ ਦੇ ਨਾਲ ਕੈਦ ਕਰਦੇ ਨੇ, ਪ੍ਰੀਤ ਦੇ ਨਾਲ ਕੈਦ ਕਰਦੇ ਨੇ ਕਿ ਫਿਰ ਸਖੀ ਵਸ ਆਇਆ ਫਿਰ ਛੋੜ ਨਾ ਜਾਈ, ਇਹ ਰੀਤ ਭਲੀ ਭਗਵੰਤ ਹੈ। ਉਹ ਜਦੋਂ ਪ੍ਰਾਪਤ ਹੋ ਜਾਂਦੇ ਨੇ ਫਿਰ ਛੱਡ ਕੇ ਨਹੀਂ ਜਾਂਦੇ, ਫਿਰ ਉਹ ਪਿੱਠ ਨਹੀਂ ਦਿੰਦੇ, ਫਿਰ ਉਹ ਧੋਖਾ ਨਹੀਂ ਕਰਦੇ। ਇਸ ਵਾਸਤੇ ਕਹਿੰਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਜਿਨ੍ਹਾਂ ਨੇ ਪ੍ਰੀਤ ਰੀਤ ਨਾਲ ਕੈਦ ਕਰ ਲਿੱਤੇ, ਚਰਨ ਹੀ ਨਾ ਛੱਡੇ, ਉਹਨਾਂ ਵਰਗਾ ਕੋਈ ਦੁਨੀਆਂ ਵਿੱਚ ਬਹਾਦਰ ਨਹੀਂ। ਹਾਂ, ਉਹ ਸਿਪਾਹਾ ਕੰਧਾਰੀ ਕੰਧਾਰ ਦੇ ਅਫਗਾਨ ਜਿਹੜੀ ਫੌਜ ਸੀ ਬਹਾਦਰਾਂ ਦੀ, ਉਹ ਵੀ ਕਲਕੀ ਅਵਤਾਰ ਨੇ ਜਿੱਤ ਲੈਣ ਕੀਤੀ।
ਕੁਲੀ ਕਾਲ ਮਾਸ਼ਾ ਸੁਵੇ ਸ਼ਸਤਰ ਧਾਰੀ,
ਕੁਲੀ ਕਾਲ ਮਾਸ਼ਾ, ਕਾਲ ਮਾਸ਼ਾ ਤਤਾਰ ਦੇਸ਼ ਜੋ ਇਧਰ ਹੀ ਸੰਬੰਧ ਰੱਖਦਾ ਹੈ ਅਰਬ ਦੇਸ਼ਾਂ ਦੇ ਨਾਲ, ਚੰਗੀ ਕੁਲ ਵਾਲੇ ਕੁਲੀ, ਚੰਗੇ ਕੁਲ ਵਾਲੇ ਕਾਲ ਮਾਸ਼ਾ ਤਤਾਰ ਦੇਸ਼ ਦੇ ਰਹਿਣ ਵਾਲੇ ਜਿਹੜੇ ਸੂਰਬੀਰ ਬਹਾਦਰ ਸਨ। ਤਤਾਰ ਅੱਜ ਵੀ ਦੇਸ਼ ਹੈ, ਸਾਡੇ ਕਾਫੀ ਲੋਕ ਉਹਨਾਂ ਮੁਲਕਾਂ ਵਿੱਚ ਵੀ ਛੋਟਾ ਛੋਟਾ ਕਾਰੋਬਾਰ ਕਰਨ ਵਾਸਤੇ ਜਾਂਦੇ ਨੇ ਤਤਾਰ ਦੇਸ਼। ਪਿਆਰਲਾ ਖੋ ਸ੍ਰੀ ਵਾਹ, ਤੋ ਕਹਿੰਦੇ ਨੇ ਕੁਲੀ ਕਾਲ ਮਾਸ਼ਾ, ਕਾਲ ਮਾਸ਼ਾ ਤਤਾਰ ਦੇਸ਼ ਦੇ ਉਹ ਲੋਕ ਜਿਨ੍ਹਾਂ ਨੂੰ ਆਪਣੀ ਕੁਲੀ ਕੁਲ ਫਰਮਾਨ ਹੈ, ਫਖਰ ਹੈ, ਉਹਨਾਂ ਨੂੰ ਵੀ ਕਲਕੀ ਅਵਤਾਰ ਨੇ ਫਤਿਹ ਕਰ ਲੈਣਾ ਕੀਤਾ। ਸ਼ੁਭੇ ਛੱਤਰ ਧਾਰੀ, ਜਿਹੜੇ ਸ਼ਸਤਰਾਂ ਦੇ ਤਾਈ ਧਾਰਨ ਕਰਨ ਵਾਲੇ, ਬਾਦਸ਼ਾਹੀ ਛੱਤਰ ਧਾਰਨ ਕਰਨ ਵਾਲੇ ਰਾਜੇ ਮਹਾਰਾਜੇ ਇਹਨਾਂ ਮੁਲਕਾਂ ਦੇ ਬਾਦਸ਼ਾਹ ਸਨ, ਉਹ ਵੀ ਗੁੱਸੇ ਸਹਿਤ ਹੋਏ। ਪਰ ਕਲਕੀ ਅਵਤਾਰ ਨੇ ਉਹਨਾਂ ਤਤਾਰ ਦੇਸ਼ ਤੇ, ਕਾਲ ਮਾਸ਼ਾ ਤਤਾਰ ਦੇਸ਼ ਤੇ ਇਹਨਾਂ ਰਾਜਿਆਂ ਮਹਾਰਾਜਿਆਂ ਕ੍ਰੋਧ ਵਾਲੇ ਸੂਰਬੀਰਾਂ ਬਹਾਦਰਾਂ ਨੂੰ ਜਿੱਤ ਲੈਣਾ ਕੀਤਾ, ਫਤਿਹ ਕਰ ਲਿਆ।
ਛੁੱਟੇ ਬਾਣ ਗੋਲੰ ਉੱਠੇ ਅੱਗ ਨਾਲੰ,
ਕਹਿੰਦੇ ਨੇ ਉਸ ਮੌਕੇ ਤੇ ਤੀਰ ਛੁੱਟਦੇ ਨੇ, ਗੋਲੇ ਤੋਪਾਂ ਤੇ ਬੰਦੂਕਾਂ ਦੇ ਉੱਠਦੇ ਨੇ, ਲੱਗਦੇ ਨੇ ਅੱਗ ਨਾਲੰ, ਜਿਹੜੀਆਂ ਨਾਲਾਂ ਨੇ ਬੰਦੂਕਾਂ ਦੀਆਂ ਨਾਲੀਆਂ, ਤੋਪਾਂ ਦੀਆਂ ਨਾਲੀਆਂ, ਉਹਨਾਂ ਦੇ ਵਿੱਚੋਂ ਅੱਗ ਹੀ ਅੱਗ ਉੱਠਦੀ ਹੈ। ਗੋਲੇ ਜਦੋਂ ਚੱਲਣਗੇ ਤਾਂ ਅੱਗ ਹੀ ਉੱਠੇਗੀ ਜੀ।
ਕੁਰੇ ਜਾਣ ਸਿਆਮੰ ਕਟਾ ਜਿਮ ਜਵਾਲੰ,
ਕਹਿੰਦੇ ਨੇ ਘਟ ਘੋੜੇ ਕੁਰੇ ਜਾਣ ਸਿਆਮੰਗ, ਜਾਣੋ ਜਿਵੇਂ ਸਿਆਮੰਗ ਕਾਲੇ ਕਾਲੇ ਰੰਗ ਦੇ ਬੱਦਲ ਘੁਲ ਰਹੇ ਹੋਣ, ਇਸੇ ਤਰੀਕੇ ਦੇ ਨਾਲ ਕਹਿੰਦੇ ਨੇ ਘਟਾ ਜਿਮ ਜਵਾਲੰ। ਪਰ ਇਹ ਜਿਹੜੀਆਂ ਫੌਜਾਂ ਕਲਕੀ ਅਵਤਾਰ, ਇਹਨਾਂ ਈਰਾਨ ਦੀਆਂ ਫੌਜਾਂ, ਤਤਾਰ ਦੇਸ਼ ਦੀਆਂ ਫੌਜਾਂ, ਇਸੇ ਤਰ੍ਹਾਂ ਹੋਰ ਮੁਲਕਾਂ ਦੀਆਂ ਫੌਜਾਂ ਜਿਹੜੀਆਂ ਨੇ, ਉਹ ਕਾਲੀਆਂ ਘਟਾਵਾਂ ਵਾਂਗ ਭੁੱਲ ਰਹੀਆਂ ਨੇ, ਮਗਰ ਘਟਾ ਜਾਣ ਜਵਾਲੰ, ਇਹਨਾਂ ਨੂੰ ਕਾਲੀਆਂ ਘਟਾਵਾਂ ਮੀਂਹ ਪਾਉਣ ਵਾਲੀਆਂ ਨਾ ਸਮਝੋ, ਜਾਣੋ ਕਿ ਇਹ ਅੱਗ ਦੀਆਂ ਘਟਾਵਾਂ ਭੁੱਲ ਰਹੀਆਂ ਨੇ ਜੋ ਅੱਗ ਬਰਸਾ ਰਹੀਆਂ ਨੇ। ਪਾਣੀ ਦੀ ਬਜਾਏ ਸ਼ਾਂਤਾਏ ਗੋਲੇ, ਅੱਗ ਦੇ ਗੋਲੇ ਬਰੂਦ ਸੁੱਟ ਰਹੀਆਂ ਨੇ ਜੀ। ਬੱਦਲਾਂ ਦੀ ਬਰਖ ਮਤਲਬ ਹੈ ਬੱਦਲਾਂ ਦੀ ਬਰਸਾਤ ਦੇ ਵਾਂਗ, ਤੋਪਾਂ ਦੇ ਗੋਲੇ, ਬੰਦੂਕਾਂ ਦੀਆਂ ਗੋਲੀਆਂ, ਤੀਰ ਇਹਦੇ ਨਾਲ ਨਾਲ ਕਮਾਨਾ ਵਿਚੋਂ ਸੂਰ ਬੀਰਾਂ ਤੋਂ ਦੇ ਤੀਰ ਛੁੱਟ ਰਹੇ ਨੇ।
ਨਚੇ ਈਸ ਰੁੰਡ ਮਾਲੰ,
ਨਚੇ ਈਸ ਸੀਸ, ਕਹਿੰਦੇ ਨੇ ਈਸ ਸ਼ਿਵਾ ਇਸ ਮੌਕੇ ਤੇ ਨਿਰਤਕਾਰੀ ਕਰਨ ਲੱਗ ਪਿਆ। ਹੁਣ ਅਸੀਂ ਸੋਚਾਂਗੇ ਵੀ ਚਲੋ ਇਸ ਪਾਸੇ ਭਾਰਤ ਵਿਚ ਤਾਂ ਸ਼ਿਵ ਜੀ ਨੱਚਣ ਲੱਗ ਪਿਆ, ਕਿਉਂਕਿ ਇਧਰ ਉਹਦੀ ਪੂਜਾ ਹੁੰਦੀ ਏ। ਜਿਹੜੇ ਅਰਬਾਂ ਦੇ ਮੁਲਕ ਨੇ ਉੱਥੇ ਸ਼ੰਕਰ ਵਿਚਾਰੇ ਨੂੰ ਕੌਣ ਜਾਣੇ ਕੌਣ ਪਛਾਣੇ। ਪਰ ਕਾਬੇ ਦਾ ਜਿਹੜਾ ਪੁਰਾਣਾ ਇਤਿਹਾਸ ਮਿਲਦਾ, ਕਾਬੇ ਦੀ ਜੋ ਪੁਰਾਣੀ ਹਿਸਟਰੀ ਮਿਲਦੀ ਏ, ਉਸ ਦੇ ਅਨੁਸਾਰ ਕਾਬੇ ਵਿੱਚ ਉਹ ਜੋ ਖੁਦਾ ਦਾ ਘਰ ਸਮਝਿਆ ਜਾਂਦਾ, ਜਿਸ ਪੱਥਰ ਦੀ ਪੂਜਾ ਹੁੰਦੀ ਏ, ਕਹਿੰਦੇ ਨੇ ਉਹ ਭਗਵਾਨ ਸ਼ੰਕਰ ਦਾ ਲਿੰਗ ਦਾ ਇੱਕ ਹਿੱਸਾ ਹੀ ਹੈ। ਪਿਆਰਲਾ ਖੋ ਸ੍ਰੀ ਵਾਹ, ਸ਼ੰਕਰ ਦਾ ਦੇ ਲਿੰਗ ਦਾ ਇੱਕ ਹਿੱਸਾ ਹੀ ਤਾਂ ਹੈ। ਤਾਂ ਹੀ ਹਜ਼ਰਤ ਇਬਰਾਹੀਮ ਨੇ ਆਪਣੇ ਬਾਪ ਨੂੰ ਪੁੱਛਿਆ, ਅੱਬਾ ਜਾਨ ਇਹ ਕੀ ਕਰਦੇ ਹੋ ਤੁਸੀਂ? ਉਹ ਕਹਿਣ ਲੱਗੇ ਭਗਵਾਨ ਤੇ ਖੁਦਾ ਦੇ ਬੁੱਤ ਬਣਾਉਂਦੇ ਆ। ਅੱਛਾ, ਇਹ ਜਿਹੜੇ ਭਗਵਾਨ ਤੇ ਬੁੱਤ ਤੁਸੀਂ ਬਣਾ ਕੇ ਪੂਜਾ ਕਰਦੇ ਹੋ, ਉਹ ਕੋਈ ਬੋਲ ਚਾਲ ਵੀ ਕਰਦੇ ਨੇ? ਕੋਈ ਗੱਲਬਾਤ ਵੀ ਸੁਣਦੇ ਨੇ? ਕੋਈ ਗੁਫ਼ਤਗੂ ਵੀ ਕਰਦੇ ਨੇ? ਉਹ ਕਹਿਣ ਲੱਗੇ ਪੁੱਤਰ, ਅਜੇ ਤੂੰ ਛੋਟਾ ਬੱਚਾ, ਐਸੇ ਸਵਾਲ ਤੈਨੂੰ ਨਹੀਂ ਕਰਨੇ ਚਾਹੀਦੇ। ਬਸ ਇਹ ਭਗਵਾਨ ਦਾ ਘਰ ਹੈ, ਖੁਦਾ ਦਾ ਘਰ ਹੈ, ਅਸੀਂ ਖੁਦਾ ਸਮਝ ਕੇ ਇਹਨਾਂ ਬੁੱਤਾਂ ਦੀ ਪੂਜਾ ਕਰਦੇ ਹਾਂ। ਹਜ਼ਰਤ ਇਬਰਾਹੀਮ ਜੋ ਬਚਪਨ ਦੀ ਉਮਰ ਵਿੱਚ ਸਨ, ਛੋਟੇ ਹੀ ਸਨ, ਪਰ ਖੁਦਾਵੰਦ ਕਰੀਮ ਨੇ ਉਹਨਾਂ ਨੂੰ ਗਿਆਨ ਤੇ ਸੋਚ ਦਿੱਤੀ ਸੀ। ਉਹ ਭਗਤੀ ਵਾਲੇ ਮਾਰਗ ਤੇ ਚੱਲਣ ਵਾਸਤੇ ਆਏ ਸਨ। ਬੁੱਧ ਪ੍ਰਸਤੀ ਨੂੰ ਮਿਟਾਉਣ ਲਈ ਉਹਨਾਂ ਨੇ ਇਸ ਇਲਾਕੇ ਵਿੱਚ ਪ੍ਰਚਾਰ ਸ਼ੁਰੂ ਕਰਨਾ ਸੀ। ਉਹਨਾਂ ਨੇ ਕੀ ਕੀਤਾ, ਇੱਕ ਦਿਨ ਆਪਣੇ ਪਿਤਾ ਦਾ ਉਹ ਵੱਡਾ ਸਾਰਾ ਕੁਹਾੜਾ, ਜਿਸ ਦੇ ਨਾਲ ਉਹ ਪੱਥਰ ਘੜਿਆ ਕਰਦੇ ਸਨ, ਪੱਥਰ ਕੱਟਿਆ ਕਰਦੇ ਸਨ, ਉਹ ਕੁਹਾੜਾ ਉਠਾ ਲਿਆ ਤੇ ਕਾਬੇ ਵਿੱਚ ਚਲੇ ਗਏ। ਕਾਬੇ ਦੇ ਸਥਾਨ ਤੇ ਜਾ ਪਹੁੰਚੇ। ਇੱਥੇ ਪਹੁੰਚ ਕੇ ਉਹਨਾਂ ਨੇ ਅੰਦਰੋਂ ਕਰ ਲਿਆ ਦਰਵਾਜ਼ਾ ਬੰਦ। ਬਸ ਫਿਰ ਦੇਖ ਦੇਖ ਕੇ ਸਾਰੇ ਬੁੱਤ ਤੋੜ ਦਿੱਤੇ, ਕਿਸੇ ਦੀ ਲੱਤ ਤੋੜ ਕੱਟ ਦਿੱਤੀ, ਕਿਸੇ ਦੀ ਬਾਹਾਂ ਕੱਟ ਦਿੱਤੀ। ਜਿਹੜਾ ਉਹਨਾਂ ਬੁੱਤਾਂ ਵਿੱਚ ਸਭ ਤੋਂ ਵੱਡਾ ਬੁੱਤ ਸੀ ਉਹਦੇ ਮੋਢੇ ਤੇ ਕੁਹਾੜਾ ਰੱਖ ਦਿੱਤਾ, ਕਿਉਂਕਿ ਬੱਚੇ ਬੜੇ ਤੇਜ਼ ਹੁੰਦੇ ਨੇ। ਆ ਛੋਟੇ ਛੋਟੇ ਬੱਚੇ ਭਾਵੇਂ ਘਰਾਂ ਵਿੱਚ ਪੰਜਾਬੀ ਬੋਲਦੇ ਨੇ ਲੋਕ, ਫਿਰ ਵੀ ਇੰਨੀ ਅੱਛੀ ਅੰਗਰੇਜ਼ੀ ਬੋਲਦੇ ਨੇ, ਮਾਨੋ ਇਹ ਗੋਰੇ ਹੀ ਨੇ। ਪਿਆਲਾ ਖੋ ਸ੍ਰੀ ਵਾ। ਪਟਿਆਲੇ ਤੋਂ ਇੱਕ ਬਜ਼ੁਰਗ ਇੱਥੇ ਆਏ ਹੋਏ ਨੇ, ਇੱਕ ਦਿਨ ਉਹ ਆਪਣੀ ਪੋਤਰੀ ਦੀ ਤਾਰੀਫ ਕਰਨ ਲੰਗਰ ਤੇ ਗਏ। ਅਖਿਆ ਮੈਂਡੀ ਪੋਤਰੀ ਜਿਹੜੀ ਏ ਇੰਨੀ ਅੱਛੀ ਇੰਗਲਿਸ਼ ਬੋਲਦੀ ਏ ਕਿ ਗੋਰਿਆਂ ਨੂੰ ਮਾਤ ਪਾ ਦਿੰਦੀ ਏ। ਤੋ ਮੈਂ ਅਰਜ਼ ਕਰ ਰਿਹਾ, ਮੈਂ ਉਹਨਾਂ ਨੂੰ ਅਰਜ਼ ਕੀਤੀ ਇਹ ਵੀ ਗੋਰੇ ਹੀ ਨੇ, ਇੱਥੇ ਰਹਿੰਦੇ ਨੇ, ਇੱਥੋਂ ਦੀ ਬੋਲੀ ਬੋਲਦੇ ਨੇ, ਕੋਈ ਮੁਸ਼ਕਲ ਨਹੀਂ। ਪਿਆਰ ਲੱਖੋ ਸ੍ਰੀ ਵਾ। ਪਰ ਉਹ ਸੋਚ ਸਮਝ ਰਹੇ ਸਨ ਵੀ ਇਹ ਵੀ ਇੱਕ ਅਜੂਬਾ ਹੈ, ਮੇਰੀ ਬੱਚੀ ਹੀ ਸਭ ਤੋਂ ਜ਼ਿਆਦਾ ਅੱਛੀ ਅੰਗਰੇਜ਼ੀ ਬੋਲ ਰਹੀ ਹੈ। ਹਾਂ, ਹੁਣ ਤੇ ਵਕਤ ਬਹੁਤ ਬਦਲਦਾ ਜਾਂਦਾ ਹੈ, ਪੰਜਾਬ ਦੇ ਪੇਂਡੂ ਇਲਾਕਿਆਂ ਵਿੱਚ ਵੀ ਐਸੇ ਅੰਗਰੇਜ਼ੀ ਦੇ ਸਕੂਲ, ਖਾਲਸਾ ਸਕੂਲ ਸ਼ੁਰੂ ਹੋ ਗਏ ਨੇ ਜਿਨ੍ਹਾਂ ਦਾ ਇੰਗਲਿਸ਼ ਮੀਡੀਅਮ ਸ਼ੁਰੂ ਤੋਂ ਅੰਗਰੇਜ਼ੀ ਰੱਖੀ ਜਾਂਦੀ ਹੈ। ਪਰ ਪਹਿਲਾਂ ਪਹਿਲਾਂ ਅੱਜ ਤੋਂ 20-25 ਸਾਲ ਪਹਿਲਾਂ ਜੇ ਕਿਸੇ ਬੱਚੀ ਨੇ ਸ਼ਹਿਰ ਵਿੱਚੋਂ ਪੜ੍ਹ ਕੇ ਪਿੰਡ ਜਾਣਾ ਆਪਣੇ ਘਰ, ਤੇ ਆਸ ਪੜੋਸ ਦੇ ਲੋਕਾਂ ਨੇ ਉਹਨੂੰ ਦੇਖਣ ਵਾਸਤੇ ਆਉਣਾ ਤੇ ਫਿਰ ਆਪਸ ਵਿੱਚ ਗੱਲਾਂ ਕਰਨੀਆਂ। ਉਹ ਸਰਦਾਰ ਕਾਹਨ ਸਿੰਘ ਆਪਣੇ ਸਰਦਾਰਾਂ ਦੀ ਬੇਟੀ ਨਾ ਗੁੜੀਆ ਬਿਟੀਆ ਪੜ੍ਹ ਕੇ ਆਈਏ ਤੇ ਉਹ ਪਤਾ ਨੀ ਕੀ ਗਿੱਟ ਮਿੱਟ ਕਰਦੀ ਏ। ਅਖੇ ਉਹ ਅੰਗਰੇਜ਼ੀ ਬੋਲਦੀ ਏ, ਪਤਾ ਨੀ ਕੀ ਗਿੱਟ ਮਿੱਟ ਕਰਦੀ ਏ। ਅਰਜ਼ ਕੀਤੀ ਕਰ ਰਹੇ ਸਾਂ, ਵਿਚਾਰ ਕਰ ਰਹੇ ਸਾਂ, ਭਾਸ਼ਾ ਦਾ ਫਰਕ ਹੈ, ਸਮਝ ਹੈ, ਬੱਚਿਆਂ ਦੇ ਸੰਬੰਧ ਵਿੱਚ ਅਰਜ਼ ਕਰ ਰਿਹਾ ਸਾਂ। ਛੋਟੇ ਛੋਟੇ ਬੱਚੇ ਭਾਵੇਂ ਘਰਾਂ ਵਿੱਚ ਪੰਜਾਬੀ ਬੋਲੀ ਜਾਂਦੀ ਏ, ਪਰ ਬਸ ਦੋ ਚਾਰ ਦਿਨ ਜੇ ਗੋਰਿਆਂ ਨਾਲ ਮਿਲਣ ਤਾਂ ਉਹਨਾਂ ਤੋਂ ਵੀ ਜ਼ਿਆਦਾ ਚੰਗੇ ਤੇਜ਼ ਤਰੀਕੇ ਨਾਲ ਬੋਲਦੇ ਨੇ। ਬੱਚੇ ਨੂੰ ਸੂਝ ਹੁੰਦੀ ਏ, ਬੱਚੇ ਨੂੰ ਗਿਆਨ ਹੁੰਦਾ। ਕਈ ਵਾਰੀ ਬੱਚੇ ਨੂੰ ਲੋਕ ਨਾਦਾਨ ਵੀ ਕਹਿ ਦਿੰਦੇ ਨੇ, ਬੇਸਮਝ ਵੀ ਕਹਿ ਦਿੰਦੇ ਨੇ। ਕੱਪੜੇ ਦੀਆਂ 7 ਜਾਂ 10 ਤਿਆਂ ਦੇ ਵਿੱਚ ਵੀ ਬੱਚੇ ਨੂੰ ਪਤਾ ਲੱਗ ਜਾਂਦਾ ਇਹ ਮੇਰੀ ਮਾਂ ਦੇ ਹੱਥ ਨੇ, ਇਹ ਮੇਰੇ ਪਿਓ ਦੇ ਹੱਥ ਨੇ। ਉਹ ਪਕੜ ਲੈਣਗੇ ਤੇ ਚੁੱਪ ਕਰ ਜਾਵੇਗਾ, ਤੇ ਜੇ ਚਾਚਾ ਜਾਂ ਤਾਇਆ ਦਾਦੀ ਵੀ ਚੁੱਕ ਲਵੇ ਟੀਂ ਟੀਂ ਸ਼ੁਰੂ ਕਰ ਦੇਵੇਗਾ। ਇਹਨਾਂ ਨੂੰ ਗਿਆਨ ਹੁੰਦਾ, ਇਹਨੀ ਉਹਨੂੰ ਸਮਝ ਹੁੰਦੀ ਹੈ। ਤਾਂ ਹਜ਼ਰਤ ਇਬਰਾਹੀਮ ਭਾਵੇਂ ਬੱਚੇ ਸਨ, ਉਹਨਾਂ ਨੇ ਕੀ ਕੀਤਾ, ਉਹ ਵੱਡਾ ਸਾਰਾ ਕੁਹਾੜਾ ਜਿਹੜਾ ਸਭ ਤੋਂ ਵੱਡਾ ਬੁੱਤ ਸੀ ਉਹਦੇ ਮੋਢੇ ਤੇ ਰੱਖ ਦਿੱਤਾ। ਜਦੋਂ ਪਿਤਾ ਆਇਆ ਉਹਨੇ ਦੇਖਿਆ ਵੀ ਇਬਰਾਹੀਮ ਘਰ ਨਹੀਂ ਹੈ। ਉਹਨੇ ਸੱਜੇ ਖੱਬੇ ਦੇਖਿਆ, ਫਿਰ ਉਹਨੇ ਕਿਹਾ ਹੋ ਸਕਦਾ ਉਹ ਉੱਥੇ ਹੀ ਕਾਬੇ ਮੰਦਰ ਵਿੱਚ ਗਿਆ ਹੋਵੇ। ਉਹ ਦੌੜਿਆ ਗਿਆ ਤੇ ਅੰਦਰ ਦਰਵਾਜ਼ਾ ਬੰਦ ਸੀ, ਤਾਂ ਇਹਨੇ ਜਦੋਂ ਦਸਤਕ ਦਿੱਤੀ, ਆਵਾਜ਼ ਮਾਰੀ, ਉਹਨੇ ਕਿਹਾ ਅੱਬਾ ਜਾਨ ਮੈਂ ਖੋਲਦਾ। ਫਟਾਫਟ ਦਰਵਾਜ਼ਾ ਖੋਲਿਆ ਤੇ ਜਦੋਂ ਇਬਰਾਹੀਮ ਦੇ ਪਿਤਾ ਬੁੱਧ ਘਾੜੇ ਨੇ ਦੇਖਿਆ ਵੀ ਇਹ ਕੀ ਕੰਮ ਹੋਇਆ, ਉਹਨੇ ਕਿਹਾ ਉਹ ਸ਼ਰਾਰਤੀ, ਇਹ ਕੀ ਹੋਇਆ, ਇਹ ਕੀ ਕੀਤਾ। ਉਹਨੇ ਕਿਹਾ ਅੱਬਾ ਜਾਨ ਮੈਂ ਕੀ ਕਰਨਾ ਸੀ, ਤੁਸੀਂ ਤੇ ਚਲੇ ਗਏ ਬਾਹਰ, ਇੱਥੇ ਝਗੜਾ ਹੋ ਗਿਆ, ਇੱਥੇ ਦੋ ਗਰੁੱਪ ਬਣ ਗਏ ਤੇ ਉਹਦਾ ਨਤੀਜਾ ਇਹ ਹੋਇਆ, ਬੜੀ ਵੱਡੀ ਲੜਾਈ ਹੋਈ, ਵੱਡਿਆਂ ਨੇ ਛੋਟਿਆਂ ਨੂੰ, ਛੋਟਿਆਂ ਨੇ ਵੱਡਿਆਂ ਨੂੰ ਮਾਰਿਆ। ਅਖੇ ਆਹ ਜਿਹੜਾ ਵੱਡਾ ਹੈ ਨਾ, ਜਿਹਦੇ ਮੋਢੇ ਤੇ ਕੁਹਾੜਾ ਹੈ, ਸਾਰੇ ਕਾਰੇ ਦੇ ਨੇ, ਪਿਆਲਾ ਖੋ ਸੀ, ਸਾਰੇ ਕਾਰੇ ਇਹਦੇ ਨੇ। ਆ ਜਿਵੇਂ ਇੱਧਰ ਲੋਕ ਬਿੱਲੀਆਂ ਪਾਲਦੇ ਨੇ, ਕੁੱਤੇ ਪਾਲਦੇ ਨੇ, ਜਦੋਂ ਬੱਚੇ ਸਾਥ ਛੱਡ ਜਾਣ, ਜਦੋਂ ਪਤੀ ਪਤਨੀ ਇੱਕ ਦੂਸਰੇ ਦਾ ਸਾਥ ਛੱਡ ਜਾਣ, ਆਖਿਰ ਮਨ ਤਾਂ ਪਰਚਾਣਾ ਹੀ ਹੈ। ਚਾਲਾ ਖੋ ਸ੍ਰੀ ਵਾ। ਵਾਹਿਗੁਰੂ ਤੇ ਮਨੁੱਖ ਨੂੰ ਕਹਿੰਦੇ ਨੇ, ਪਤੀ ਪਤਨੀ ਨੂੰ ਆਪਣਾ ਮਨ ਪਰਚਾਣ ਲਈ, ਵਕਤ ਗੁਜ਼ਾਰਨ ਲਈ, ਬੰਦਗੀ ਤੋਂ ਇਲਾਵਾ ਆ ਬੱਚਿਆਂ ਦੀ ਬਖਸ਼ਿਸ਼ ਕਰਦਾ ਹੈ ਵੀ ਇਹਨਾਂ ਨਾਲ ਤੁਹਾਡਾ ਮਨ ਪਰਚਿਆ ਰਹੇ, ਤੁਸੀਂ ਇਹਨਾਂ ਦੇ ਨਾਲ ਖੇਲਦੇ ਰਹੋ। ਪਰ ਲੋਕ ਨਹੀਂ ਨਹੀਂ, ਇਹਨਾਂ ਬੱਚਿਆਂ ਦੀ ਲੋੜ ਕੋਈ ਨਹੀਂ ਸੀ, ਕੁੱਤਿਆਂ ਬਿੱਲੀਆਂ ਨਾਲ ਹੀ ਦਿਲ ਪਰਚਾ ਲਿਆ ਕਰਾਂਗੇ। ਇਸ ਲਈ ਇਸ ਵਾਤਾਵਰਨ ਵਿੱਚ ਰਹਿੰਦੇ ਹਾਂ, ਜਿਵੇਂ ਇੱਧਰ ਲੋਕ ਕੁੱਤੇ ਤੇ ਬਿੱਲੀਆਂ ਰੱਖ ਲੈਂਦੇ ਨੇ। ਇੱਕ ਸ਼ਾਹੂਕਾਰ ਨੇ ਵੀ ਬੁਢੇਪੇ ਵਿੱਚ ਇੱਕ ਬੱਕਰਾ ਰੱਖਿਆ ਹੋਇਆ ਸੀ ਤੇ ਇੱਕ ਬੰਦਰ ਰੱਖਿਆ ਹੋਇਆ, ਉਹਨਾਂ ਦੀ ਉਹਨੇ ਸੇਵਾ ਕਰਨੀ, ਸੰਭਾਲ ਕਰਨੀ। ਇੱਕ ਦਿਨ ਬਾਂਦਰ ਨੇ ਦੇਖਿਆ ਕਿ ਸ਼ਾਹੂਕਾਰ ਨੇ ਬੜੇ ਸੋਹਣੇ ਸੁੰਦਰ ਪਰੌਂਠੇ ਬਣਾਏ ਨੇ, ਨਾਲ ਮੱਖਣ ਰੱਖਿਆ ਹੋਇਆ, ਨਾਲ ਦੁੱਧ ਦਾ ਗਲਾਸ ਭਰ ਕੇ ਰੱਖਿਆ, ਔਰ ਉਹ ਬਾਹਰ ਨਿਕਲ ਗਿਆ। ਉਹਨੇ ਕੀ ਕੀਤਾ, ਆਪਣੀ ਚਲਾਕੀ ਨਾਲ ਆਪਣੇ ਗਲੇ ਵਿੱਚੋਂ ਰੱਸੀ ਉਤਾਰੀ, ਔਰ ਉਹ ਪਰੌਂਠੇ ਵੀ ਖਾ ਗਿਆ, ਮੱਖਣ ਵੀ ਖਾ ਗਿਆ, ਔਰ ਦੁੱਧ ਵੀ ਪੀ ਗਿਆ। ਔਰ ਦੂਸਰੀ ਚਲਾਕੀ ਉਹਨੂੰ ਹੋਰ ਸੁੱਝੀ, ਜਿਹੜਾ ਬੱਕਰਾ ਸੀ ਉਹਦੇ ਗਲ ਦੀ ਰੱਸੀ ਖੋਲ ਦਿੱਤੀ, ਔਰ ਆਪਣਾ ਜਿਹੜਾ ਟਿਕਾਣਾ ਸੀ ਉੱਥੇ ਆ ਕੇ ਉਹਨੇ ਫਿਰ ਰੱਸੀ ਆਪਣੇ ਗਲ ਵਿੱਚ ਪਾ ਲਈ। ਸ਼ਾਹੂਕਾਰ ਜਦੋਂ ਆਇਆ ਉਹਨੇ ਦੇਖਿਆ ਸਾਰਾ ਕੁਝ ਸਾਫ਼ ਹੋਇਆ ਹੋਇਆ, ਔਰ ਉਹਨੇ ਬੱਕਰੇ ਦੀ ਮਾਰ ਸ਼ੁਰੂ ਕਰ ਦਿੱਤੀ। ਕੋਈ ਪੜੋਸੀ ਸਾਹਮਣੇ ਦੇਖ ਰਿਹਾ ਸੀ, ਉਹਨੇ ਕਿਹਾ, ਦੋਸਤ ਸ਼ਾਹ ਜੀ, ਬੱਕਰੇ ਵਿਚਾਰੇ ਨੂੰ ਕਿਉਂ ਮਾਰਦੇ ਹੋ? ਆ ਸ਼ਰਾਰਤ ਬੰਦਰ ਦੀ ਹੈ, ਆ ਕੰਮ ਤਾਂ ਸਾਰਾ ਕੁਝ ਇਹ ਕਰਨ ਵਾਲਾ ਹੈ। ਪਿਆਲਾ ਖੋਲ ਸ੍ਰੀ ਵਾ। ਠੀਕ ਇਸੇ ਤਰ੍ਹਾਂ ਸਰੀਰ ਨੂੰ ਤਾਂ ਉਂਝ ਹੀ ਮਾਰ ਪੈਂਦੀ ਏ, ਮਨ ਬਾਂਦਰ ਹੈ, ਸਾਰੀਆਂ ਬੁਰਿਆਈਆਂ ਤਾਂ ਮਨ ਬਾਂਦਰ ਕਰਦਾ ਹੈ। ਪਿਆਲਾ ਖੋਲ ਸ੍ਰੀ ਵਾ। ਇੱਕ ਮਿਸਾਲ ਅਰਜ਼ ਕੀਤੀ ਏ, ਅਰਜ਼ ਕੀਤੀ ਜਾ ਰਹੀ ਸੀ, ਕਹਿੰਦੇ ਨੇ ਹਜ਼ਰਤ ਇਬਰਾਹੀਮ ਨੇ ਆਖਿਆ, ਆਹ ਜਿਹੜਾ ਵੱਡਾ ਹੈ ਇਹ ਸਭ ਤੋਂ ਸ਼ਰਾਰਤੀ ਹੈ, ਇਹਨੇ ਸਾਰਿਆਂ ਨੂੰ ਮਾਰ ਦਿੱਤਾ ਹੈ, ਅਖੇ ਹੁਣ ਆਪਣੇ ਮੋਢੇ ਤੇ ਕੁਹਾੜਾ ਰੱਖ ਕੇ ਜਿੱਤ ਦਾ ਮਾਣ ਕਰ ਰਿਹਾ। ਉਹ ਸਮਝ ਗਿਆ, ਹਜ਼ਰਤ ਇਬਰਾਹੀਮ ਦਾ ਅੱਬਾ ਪਿਤਾ ਸਮਝ ਗਏ। ਉਹ ਕਹਿਣ ਲੱਗੇ, ਇਹਦੀ ਸ਼ਰਾਰਤ ਕੋਈ ਨਹੀਂ, ਜੋ ਕੋਈ ਤੂੰ ਕੀਤਾ ਹੈ ਉਹ ਮੈਨੂੰ ਪਤਾ ਲੱਗ ਗਿਆ ਹੈ। ਪਿਆਲਾ ਖੋਸ। ਤਾਂ ਫਿਰ ਹਜ਼ਰਤ ਇਬਰਾਹੀਮ ਨੇ ਜਦੋਂ ਉਹ ਪੈਗੰਬਰ ਬਣੇ, ਉਹਨਾਂ ਨੇ ਜਿਹੜੇ ਉਹ ਬੁੱਤਾਂ ਦਾ ਮਲਬਾ ਸੀ ਉਹ ਕਾਬੇ ਦੀ ਦੀਵਾਰ ਵਿੱਚ ਪਵਾ ਕੇ ਲੋਕਾਂ ਨੂੰ ਕਿਹਾ, ਨਿਰਾਕਾਰ ਦੀ ਪੂਜਾ ਕਰੋ, ਖੁਦਾ ਦੀ ਪੂਜਾ ਕਰੋ, ਬੁੱਤਾਂ ਨੂੰ ਭਗਵਾਨ ਨਾ ਮੰਨੋ, ਬੁੱਤਾਂ ਦੀ ਪੂਜਾ ਛੱਡ ਦੇਣਾ ਕਰੋ। ਇਸ ਵਾਸਤੇ ਇਹਨਾਂ ਅੰਤਰ ਹੈ, ਇਹਨਾਂ ਫਰਕ ਹੈ ਵਿਚਾਰਧਾਰਾ ਦਾ। ਇੱਥੇ ਕਹਿੰਦੇ ਨੇ ਕਿ ਸ਼ੰਕਰ ਦਾ ਮਤਲਬ ਤਾਂ ਕੋਈ ਨਹੀਂ ਸੀ ਇਹਨਾਂ ਅਰਬ ਮੁਲਕਾਂ ਵਿੱਚ, ਪਰ ਸ਼ੰਕਰ ਦੀ ਪਹਿਲਾਂ ਇਹਨਾਂ ਮੁਲਕਾਂ ਵਿੱਚ ਪੂਜਾ ਹੁੰਦੀ ਰਹੀ ਸੀ, ਇਸ ਲਈ ਹੁਣ ਉਹਨੂੰ ਵੀ ਮੌਕਾ ਮਿਲਿਆ ਵੀ ਚਲੋ ਹੁਣ ਤਾਂ ਕਲਕੀ ਅਵਤਾਰ ਆਇਆ, ਇੱਥੇ ਕਿਸੇ ਨੇ ਆਪਾਂ ਨੂੰ ਰੋਕਣਾ ਨਹੀਂ। ਤਾਂ ਉਸ ਮੌਕੇ ਤੇ ਨੱਚੇ ਸੀਸ ਈਸੰ ਪੁਐ ਰੁੰਡ ਮਾਲੰ, ਕਹਿੰਦੇ ਨੇ ਸਿਰਾਂ ਦੀ ਮਾਲਾ ਪਾਉਣ ਵਾਲਾ ਸ਼ੰਕਰ ਜਿਹੜਾ ਹੈ ਸ਼ਿਵਾ, ਉਹ ਇੱਥੇ ਅਰਬਾਂ ਦੇ ਮੁਲਕਾਂ ਵਿੱਚ ਨੱਚਣ ਲੱਗ ਪਿਆ ਹੁੰਦਾ ਜੰਗ ਦੇਖ ਕੇ, ਤੇ ਉਹਦੀ ਪੁਆ ਰੁੰਡ ਮਾਲਨ ਸੂਰਬੀਰਾਂ ਦੇ ਸਿਰਾਂ ਦੀ ਮਾਲਾ ਉਹਦੀ ਪਤਨੀ ਪਾਰਵਤੀ ਪਰੋ ਪਰੋ ਕੇ ਉਹਦੇ ਗਲ ਵਿੱਚ ਪਾਈ ਜਾ ਰਹੀ ਹੈ ਜੀ।
ਜੁਜੇ ਬੀਰ ਤੀਰੰ
ਤੀਰ ਵਾਲੇ ਸੂਰਬੀਰ ਜਿਹੜੇ ਸਨ ਜੂਝ ਗਏ, ਸ਼ਹੀਦ ਹੋ ਗਏ।
ਬਰਾ ਦੀਨ ਬਾਲੰ
ਤੇ ਦੇਵਤਿਆਂ ਦੀਆਂ ਪੱਛਰਾਵਾਂ ਬਾਲਕਾਂ, ਦੇਵਤਿਆਂ ਦੀਆਂ ਪੱਛਰਾਵਾਂ ਸੂਰਬੀਰਾਂ ਨੂੰ ਚੁਣ ਚੁਣ ਕੇ ਵਰਦੀਆਂ ਵਿਆਹੁੰਦੀਆਂ ਹਨ।
ਗ੍ਰਹਿ ਅੰਗ ਭੰਗੰ
ਸੂਰਬੀਰਾਂ ਦੇ ਅੰਗ ਭੰਗ ਹੋ ਕੇ ਟੁਕੜੇ ਟੁਕੜੇ ਹੋ ਕੇ ਭੱਜ ਕੇ ਡਿੱਗ ਪੈਂਦੇ ਨੇ।
ਪਰਮੰਗ ਰੁੰਡ ਮੁੰਡੰ
ਤੇ ਕਹਿੰਦੇ ਨੇ ਪਰਮੰਗ ਰੁੰਡ ਮੁੰਡੰ, ਕਹਿੰਦੇ ਨੇ ਰੁੰਡ ਧਾੜਾਂ ਦੇ ਉੱਪਰ ਜਿਸ ਵੇਲੇ ਮੁੰਡ ਸਿਰ ਕੱਟੇ ਜਾਂਦੇ ਨੇ ਤਾਂ ਉਸ ਮੌਕੇ ਤੇ ਸਿਰ ਜਿਹੜੇ ਨੇ ਸਰੀਰ ਜਿਹੜੇ ਨੇ ਉਹ ਘੁੰਮਦੇ ਨੇ ਚਾਰ ਚੁਫੇਰੇ, ਜਦੋਂ ਤੱਕ ਸਵਾਸ ਨਹੀਂ ਨਿਕਲਦੇ ਉਦੋਂ ਤੱਕ ਭਾਂਟਣੀਆਂ ਲੈ ਕੇ ਘੁੰਮ ਘੁੰਮ ਕੇ ਭਾਂਟਣੀ ਖਾ ਕੇ ਚੱਕਰ ਖਾ ਕੇ ਘੇਰੀ ਖਾ ਕੇ ਡਿੱਗਦੇ ਨੇ।
ਗਜੀ ਗਾਜ ਬਾਜੀ
ਕਹਿੰਦੇ ਨੇ ਹਾਥੀਆਂ ਦੀ ਫੌਜ, ਹਾਥੀਆਂ ਤੇ ਜਿਹੜੀ ਫੌਜ ਅਸਵਾਰ ਸੀ ਬਾਜੀ, ਘੋੜਿਆਂ ਤੇ ਜੋ ਅਸਵਾਰ ਫੌਜ ਸੀ ਘੋੜਿਆਂ ਤੇ ਹਾਥੀਆਂ ਦੀ ਫੌਜ ਗੱਜੀ। ਸੂਰਬੀਰਾਂ ਦੇ ਝੁੰਡ, ਜੱਥਿਆਂ ਦੇ ਜੱਥੇ, ਬਹੁਤ ਸਮੂਹ, ਝੁੰਡ ਦਾ ਅਰਥ ਹੈ ਜੱਥਿਆਂ ਦੇ ਜੱਥੇ, ਟੋਲਿਆਂ ਤੇ ਟੋਲੇ, ਸੰਤ ਮਹਾਰਾਜੀ ਦਾ ਲਫ਼ਜ਼ ਹੁੰਦਾ ਸੀ ਸਮੂਹ। ਕਹਿੰਦੇ ਨੇ ਸਾਰੇ ਸੂਰਬੀਰ ਜਿਹੜੇ ਸਨ ਉਹਨਾਂ ਉਹ ਧਰਤੀ ਦੇ ਉੱਪਰ ਜੂ ਜੂਝ ਕੇ ਡਿੱਗ ਰਹੇ ਨੇ। ਬਹਾਦਰ ਸੂਰਬੀਰ ਸਮੂਹ ਦੇ ਸਮੂਹ, ਜੱਥਿਆਂ ਦੇ ਜੱਥੇ, ਟੋਲਿਆਂ ਦੇ ਟੋਲੇ, ਸ਼ਹੀਦ ਹੋ ਕੇ ਜੂਝ ਕੇ ਡਿੱਗ ਰਹੇ ਨੇ। ਇੱਕ ਹਾਕ ਹੰਕੈਤ, ਇੱਕ ਸੂਰਬੀਰ ਐਸੇ ਨੇ ਜਿਹੜੇ ਇੱਕ ਦੂਸਰੇ ਨੂੰ ਆਵਾਜ਼ ਮਾਰ ਕੇ ਹੰਕੈਤ ਆਪਣੇ ਪਾਸ ਸੱਦ ਲੈਂਦੇ ਨੇ, ਆਵਾਜ਼ ਤੇ ਆਵਾਜ਼ ਦਿੰਦੇ ਨੇ, ਹਾਕ ਤੇ ਹਾਕ ਮਾਰਦੇ ਨੇ। ਸਿੱਧੀ ਬੋਲੀ ਕਹਿੰਦੇ ਨੇ, ਹਾਕ ਤੇ ਹਾਕ ਮਾਰਦੇ ਨੇ, ਆਵਾਜ਼ ਤੇ ਆਵਾਜ਼ ਮਾਰਦੇ ਨੇ, ਤੇ ਦੂਸਰੇ ਪਾਸੇ ਧਰਕੰ ਸੂਰੰ ਏਡੀ ਭਿਆਨਕ ਜੋਸ਼ ਨਾਲ ਗੁੱਸੇ ਨਾਲ ਆਵਾਜ਼ ਮਾਰਦੇ ਨੇ ਕਿ ਸੂਰਬੀਰ ਜਿਹੜੇ ਨੇ ਉਹਨਾਂ ਦੇ ਵੀ ਦਿਲ ਧੜਕਣ ਲੱਗ ਪੈਂਦੇ ਨੇ। ਪਿਆਰ ਨਾਲ ਖੋ ਸ੍ਰੀ ਵਾਹ। ਸੰਤ ਮਹਾਰਾਜ ਸੰਤ ਗਿਆਨੀ ਗੁਰਬਚਨ ਸਿੰਘ ਸਾਹਿਬ ਜੀ ਦਾ ਇਹਨਾਂ ਵਿਅਕਤੀਗਤ ਪ੍ਰਭਾਵ ਹੁੰਦਾ ਸੀ, ਇਹਨਾਂ ਉੱਚਾ ਬੋਲ ਬਾਲਾ ਹੁੰਦਾ ਕਿ ਕਿਸੇ ਵਿਦਿਆਰਥੀ ਨੂੰ ਕੁਝ ਬਖਸ਼ਿਸ਼ ਵੀ ਕਰਨੀ ਹੋਵੇ, ਕੁਝ ਦੇਣਾ ਵੀ ਹੋਵੇ, ਤੇ ਜੇ ਉਹ ਬੋਲਦੇ ਸਨ ਪਹਿਲਾਂ ਸਾਹ ਸੁੱਕ ਜਾਂਦਾ ਸੀ ਵੀ ਪਤਾ ਨੀ ਕੀ ਕਹਿਣਗੇ। ਪਿਆਰ ਨਾਲ ਖੋ ਸ੍ਰੀ ਵਾਹ। ਇਵੇਂ ਭਿਆਨਕ ਆਵਾਜ਼ ਮਾਰਦੇ ਨੇ ਕਿ ਸੂਰਬੀਰਾਂ ਦੇ ਦਿਲ ਵੀ ਜਿਹੜੇ ਨੇ ਧੜਕਣ ਧੜਕਦੇ ਨੇ, ਕੰਬਣ ਲੱਗ ਜਾਂਦੇ ਹਨ।
ਉੱਠੇ ਤਛ ਮੁੱਛਣ
ਕਹਿੰਦੇ ਨੇ, ਉੱਠੇ ਤਛ ਮੁੱਛਣ, ਤਛ ਤਛ ਕੇ, ਜਿਵੇਂ ਲੱਕੜੀ ਦਾ ਕੰਮ ਕਰਨ ਵਾਲਾ ਕਾਰੀਗਰ ਤਛਦਾ ਹੈ ਪਹਿਲਾਂ ਉੱਪਰੋਂ, ਫਿਰ ਮੋਛੇ ਪਾਉਂਦਾ, ਟੁਕੜੇ ਕਰਦਾ, ਦੋ ਆਰੇ ਲੰਬੇ ਆਰੇ ਦੇ ਨਾਲ ਚੀਰਦਾ ਹੈ, ਪਹਿਲਾਂ ਤਛਦਾ ਹੈ ਉੱਤੇ ਸੇ ਨਾਲ, ਮੋਛੇ ਪਾਉਂਦਾ, ਫਿਰ ਉਹ ਵੱਡੇ ਆਰੇ ਦੇ ਨਾਲ ਚੀਰ ਚੀਰ ਕੇ। ਕਹਿੰਦੇ ਨੇ ਉੱਠੇ ਤਛ ਮੁੱਛਣ ਸੂਰਬੀਰ ਜਿਹੜੇ ਤਛ ਤਛ ਕੇ ਕਿਸੇ ਦੀ ਬਾਂਹ ਕੱਟ ਦਿੱਤੀ, ਕਿਸੇ ਦਾ ਬਾਜ਼ੂ ਕੱਟ ਦਿੱਤਾ, ਗੁੱਟ ਕੱਟ ਦਿੱਤਾ, ਕਿਸੇ ਦਾ ਪੈਰ ਕੱਟ ਦਿੱਤਾ, ਇਉਂ ਤੇ ਤਛਣਾ, ਤੇ ਕਿਰਪਾਨ ਮਾਰ ਕੇ ਜਿਹੜੇ ਦੋ ਟੁਕੜੇ ਕਰ ਦੇਣੇ ਨੇ, ਮੋਛੇ ਪਾ ਦਿੱਤੇ, ਉਹ ਐਸੇ ਸੂਰਬੀਰ ਫਿਰ ਵੀ ਸਾਹ ਰਹਿਣ ਤੱਕ ਉੱਠਦੇ ਨੇ।
ਭਈ ਲੋਹ ਪੂਰੰ,
ਭਈ ਲੋਹ ਪੂਰੰ ਕਹਿੰਦੇ ਨੇ, ਸਾਰੀ ਧਰਤੀ ਲੋਹੇ ਨਾਲ, ਸ਼ਸਤਰਾਂ ਦੇ ਨਾਲ ਪੂਰੀ ਭਰੀ ਗਈ, ਲੋਥਾਂ ਦੇ ਢੇਰ ਲੱਗ ਗਏ, ਸਾਰੀ ਧਰਤੀ ਲੋਹੇ ਦੇ ਪਾਪ ਸ਼ਸਤਰਾਂ ਦੇ ਨਾਲ ਭਰੀ ਹੋਈ ਏ, ਸਾਰੀ ਫੌਜ ਹੀ ਫੌਜ, ਜਿਸ ਪਾਸੇ ਦੇਖੋ ਫੌਜਾਂ ਹੀ ਫੌਜਾਂ ਖਲੋਤੀਆਂ ਹਨ।
ਰਸਾਵਲ ਚੰਦ
ਹਾਂ, ਇਸ ਪ੍ਰਕਾਰ ਕਲਕੀ ਅਵਤਾਰ ਅਰਬਾਂ ਦੇ ਇਲਾਕੇ, ਪਹਿਲਾਂ ਦੱਖਣੀ ਅਫਰੀਕਾ ਦੇ ਮੁਲਕਾਂ ਨੂੰ ਫਤਿਹ ਕੀਤਾ ਤੇ ਫਿਰ ਉਹ ਦੁਬਾਰਾ ایران دی طرف عراق دی طرف انہاں نے حملہ کیتا ہے اور ادھر جڑے سبندت عرباں دے ملک سن انہاں نو جتیا ہے جی رساول چند اگے ہور چند دا ورنن کر رہے نے
ارے جے سمارے
جڑے بھی کلکی اوتار دے سامنے اڑ گئے او مار دتے خالصا پنتھ نو دشمیش پتا گرو گوبند سنگھ جی نے ایک بولا بخشا ہے ایک بول بخشا ایک وچن کیتا ہے او کیڑا اسی کئی واری اس نو درڈاندے ہاں اڑے سو چڑے شرن پرے سو ترے جیڑا بھی خالصے دے سامنے اڑیا او تے چڑ گیا جیڑا شرن پہ گیا او بخشیا گیا جنہیں شرن پراپت کر لی تھی انہیں سارا کچھ پراپت کر لیا پر جیڑا اڑ گیا او چڑ گیا کیونکہ گرو نے اس نو بالا جہا بخشیا ہے یہ وچ آپ ہو کے وقت نے جیڑا خالصے دے سامنے اڑیا او ایک دن چڑیا ہی چڑیا وقت پاویں لگے چڑھدا ضرور ہے اس واسطے حضور ورنن کر رہے نے ایتھے ارے جے سو مارے جو اڑ گئے سن کلکی اوتار دے سامنے او سارے مار دتے
ملے تے جو ہارے
کہندے نے ملے تے جو ہارے جیڑے ہار گئے سن جنہاں نے ہار مان لی سی جو ہار گئے سن تے ہاریا ہویا نے ہار مان کے نذرانے دینے منظور کر لے معاملہ دینا پروان کر لیا او اگے آ کے مل پے کہ نقصان نہ ہوئے آؤ اسی تواڈی این من لیندے ہاں تواڈی حکومت دے نیچے رہ کے اسی اپنا چھوٹا موٹا کاروبار کران گے اج میں وڈی گورنمنٹ دے سامنے نیچے کونسل دے ممبر کام کردے نے میئر کام کردے نے میٹروپولیٹن کونسل دے ممبر کام کردے نے ایم ایل اے کام کردے نے اسی طریقے دے نال وڈے بادشاہ دی دا حکم پروان کر کے اپنی راج شکتی دے کچھ ادھکار برقرار رکھن لئی کلکی اوتار دے سامنے آ کے جڑے ہار جاندے نے جو ہار مان لیندے نے او آ کے ملدے نے تے کلکی اوتار انہاں نوں معاف کر کے کہہ دیندے نے راج تہاڈا رہے گا ادھکار تہاڈے ہون گے پر حکم میرے طریقے نال چلے گا جی
لئے سرب سنگم
ساریاں نوں نال لے لینا کیتا جی کیوں جڑے این مان لیندے نے انہاں راجیاں نوں بھی کلکی اوتار نال لے لیندے انہاں دی فوج نوں وی اپنے نال لے لیندے نے جس پرکار وڈی پہلی ورلڈ وار وچ سیکنڈ ورلڈ وار وچ بھارت دے جتنے وی راجے سن انہاں دیاں فوجاں انگریز اپنی فوج دے نال شامل کر لیندے سن انہاں وچ پنجاب دیاں جو سکھ سٹیٹاں دے راجے سن انہاں دیاں فوجاں وی انہاں دی مدد کردیاں سن ہاں اس طریقے نال پریم رنگ دے وچ لہ رہے نے یدھ دیکھن دا اور یدھ کرن دا کہندے نے پھر کلکی اوتار نے جدوں اے سارے عرباں دے ملک جتے فتح کیتے تا پھر کلکی اوتار نے اتنا دان دتا اپنے بہادراں نوں غریباں نوں جڑیاں دھرمک دیاں شکتیاں کمزور سن انہاں سبناں نوں اتنا دان دتا
کتھا ہے کب کے تو
تے کہندے نے کبھی بھاو کہندے نے کب ہے کتھا ہے کب کے تو کبھی کتنا کوستا دان دا کتھن کرے حضور کہندے نے اسی اس دان دا جو کلکی اوتار نے جت دی خوشی وچ سور پیراں نوں ضرورت مندان نوں غریباں نوں دتا اس دان دا کتھن کوئی کبھی کس طریقے نال کرے کتھن نہیں کیتا جا سکدا اکتھ دان کہندے نے پھر رجہ سرب راجا سارے راجے پرسن ہو گئے خوش ہو گئے چلو ساڈا حکومت رہ گئے جس ویلے مہاراجا رنجیت سنگھ جی پنجاب دے راج نوں پنجابیاں دے راج دی حد نوں وشال کر رہے سن تے انہاں دا نشانہ سی دلی دی طرف بھی ودھنا تا اس موقع تے جڑے راجے ستلج تو ارلے پاسے دے سن انہاں نے پٹیالے وچ ایک میٹنگ بلائی اکٹھ بلایا کہ مہاراجا رنجیت سنگھ ہو سکدا ہے کسے وقت بھی ستلج تو ارلے پاسے حملہ کر سکدا ہے حملہور ہو سکدا ہے اس واسطے سانو ایک فیصلہ کرنا چاہیدا ہے پٹیالے دی اس میٹنگ وچ دو وچار پیدا ہوئے سکھ راجیاں نے یہ وچار دہرایا کہ جڑے انگریز نے وہ تے ہولی ہولی ایسی بیماری ہے جڑی ایک دم نہیں ہولی ہولی جویں ٹی بی دی بیماری اتہاسکاراں نے کہا ہے اس موقع دے راجیاں نے یہ دلیل دتی انگریز تاں ٹی بی دی بیماری ہے کٹ جاواں گے تے کتنے سال کٹ جاواں گے تے مہاراجا رنجیت سنگھ ہیزے دی بیماری ہے مہاراجا رنجیت سنگھ ہیزے دی بیماری ہے جس دے نال جلدی ختم ہوواں گے اس واسطے سانو ایک فیصلہ کرنا چاہیدا ہے اسی ہیزے نال مرنا ہے یا ٹی بی نال مرنا ہے ہیزے نال مرن گے یا ٹی بی نال مرن گے یہ انہاں نے فیصلہ کیتا کہ او انگریز دی دے نال چلن گے انگریز نو سنگ ساتھ دین گے انگریز دی ان پروان کر لین گے پر جے سبراواں دی جنگ جیڑیاں لڑائیاں انگریزاں نال سکھاں نے سنگاں نے لڑیاں نے جی اس دی روشنی وچ انہاں دا فیصلہ دیکھیے ਤਾਂ ਇਹ ਉਹਨਾਂ ਦਾ ਫੈਸਲਾ ਗਲਤ ਸੀ। ਜੇ ਸਤਲੁਜ ਦੀ ਬਜਾਏ ਜਮੁਨਾ ਨਦੀ ਹੱਦ ਹੁੰਦੀ ਤੇ ਅੰਗਰੇਜ਼ ਪੰਜਾਬ ਦੇ ਰਾਜ ਨੂੰ ਕਦੇ ਵੀ ਜਿੱਤ ਨਾ ਸਕਦਾ। ਪਿਆਲਾ ਖੋ ਸ੍ਰੀ ਵਾਹ। ਤੇ ਜੇ ਪੰਜਾਬ ਦੇ ਰਾਜ ਨੂੰ ਅੰਗਰੇਜ਼ ਨਾ ਜਿੱਤ ਸਕਦੇ ਤੇ ਤੁਸੀਂ ਗੁਲਾਮ ਨਾ ਹੁੰਦੇ। ਪਿਆਲਾ ਖੋ ਸ੍ਰੀ ਵਾਹ। ਇਸ ਵਿੱਚ ਕੁਝ ਪਹਿਲਿਆਂ ਦੀਆਂ ਗਲਤੀਆਂ, ਕੁਝ ਮੌਜੂਦਾ ਲੋਕਾਂ ਦੀਆਂ ਗਲਤੀਆਂ ਨੇ ਕੌਮ ਨੂੰ ਉਸ ਟਿਕਾਣੇ ਤੇ ਪਹੁੰਚਾ ਦਿੱਤਾ ਜਿੱਥੇ ਉਹਦੀ ਜ਼ਿੰਦਗੀ ਦੀ ਆਣ ਤੇ ਅਣਖ ਦਾ ਸਵਾਲ ਏ। ਪਿਆਲਾ ਖੋ ਸ੍ਰੀ ਵਾਹ। ਬੇਨਤੀ ਕਰ ਰਿਹਾ ਸਾਂ, ਈਨ ਮੰਨਣ ਦੇ ਸੰਬੰਧ ਵਿੱਚ ਅਰਜ਼ ਕੀਤੀ ਜਾ ਰਹੀ ਸੀ ਜੀ। ਆ ਫਿਰ ਪੜ੍ਹਨਾ।
ਰਿਜੇ ਸਰਬ ਰਾਜਾ।
ਸਾਰੇ ਰਾਜੇ ਰੀਝ ਗਏ, ਪ੍ਰਸੰਨ ਹੋ ਗਏ, ਖੁਸ਼ ਹੋ ਗਏ, ਚਲੋ ਸਾਡਾ ਰਾਜ ਬਣਿਆ ਰਹੇਗਾ, ਕਿਲੇ ਬਣੇ ਰਹਿਣਗੇ, ਹੁਕਮ ਹਾਸਲ ਬਣਿਆ ਰਹੇਗਾ।
ਵਜੇ ਬੰਬ ਬਾਜਾ।
ਤੇ ਕਹਿੰਦੇ ਨੇ ਬੰਬ ਫਤਿਹ ਦਾ, ਜਿੱਤ ਦਾ ਨਗਾਰਾ ਵਜਿਆ। ਬੰਬ ਫਤਿਹ ਦਾ, ਜਿੱਤ ਦਾ ਨਗਾਰਾ ਵਜਿਆ। ਵਾ ਜਿੱਤ ਦਾ ਵਾਜਾ ਕੀ ਹੁੰਦਾ ਹੈ? ਨਗਾਰਾ। ਜਿੱਤ ਦਾ ਵਾਜਾ ਵਜਿਆ। ਕਲਕੀ ਅਵਤਾਰ ਨੇ ਆਪਣੀ ਅਰਬਾਂ ਦੇ ਮੁਲਕਾਂ ਤੇ ਜਿੱਤ ਤੇ ਵਾਜੇ ਵਜਾ ਦਿੱਤੇ।
ਖੁਰਾਸਾਨ ਜੀਤਾ।
ਤੇ ਨਾਲ ਲੱਗਦਾ ਉਹਨਾਂ ਨੇ ਖੁਰਾਸਾਨ ਵੀ ਜਿਹੜਾ ਸੀ ਉਹ ਜਿੱਤ ਲੈਣਾ ਕੀਤਾ। ਕਹਿੰਦੇ ਨੇ ਹਰਾਤ ਤੇ ਈਰਾਨ ਦੇ ਪੂਰਬ ਦਾ ਜਿਹੜਾ ਦਰਮਿਆਨ ਦਾ ਇਲਾਕਾ ਜਿਹੜਾ ਉਹਨੂੰ ਖੁਰਾਸਾਨ ਕਹਿੰਦੇ ਨੇ। ਮਗਰ ਬਾਬਰ ਨੇ ਜੋ ਆਪਣੇ ਵਿਚਾਰ ਖੁਰਾਸਾਨ ਦੇ ਸੰਬੰਧ ਵਿੱਚ ਦਿੱਤੇ ਨੇ, ਕਿਉਂਕਿ ਬਾਬਰ ਨੂੰ ਵੀ ਖੁਰਾਸਾਨੀ ਕਿਹਾ ਗਿਆ ਹੈ। ਖੁਰਾਸਾਨ ਖਿਸਮਾਨਾ ਕੀਆ ਹਿੰਦੁਸਤਾਨ ਡਰਾਇਆ। ਆਸਾ ਮਹੱਲਾ ਪਹਿਲਾ, ਖੁਰਾਸਾਨ। ਬਾਬਰ ਕਹਿੰਦਾ ਹੈ ਕਿ ਹਿੰਦੁਸਤਾਨ ਦੇ ਲੋਕ ਜਿਹੜੇ ਨੇ ਉਹ ਸਿੰਧ ਤੋਂ ਲੈ ਕੇ ਈਰਾਨ ਤੱਕ, ਅਫਗਾਨ ਤੱਕ, ਅਫਗਾਨਿਸਤਾਨ ਤੱਕ, ਗਜਨੀ ਦਾ ਇਹ ਸਾਰਾ ਇਲਾਕਾ, ਪੂਰਬ ਦਾ ਮਿਲਾ ਕੇ ਇਹ ਸਾਰੇ ਇਲਾਕੇ ਨੂੰ ਹਿੰਦੁਸਤਾਨ ਦੇ ਲੋਕ ਖੁਰਾਸਾਨ ਕਹਿੰਦੇ ਨੇ। ਇਸ ਲਈ ਗੁਰੂ ਪਰਮੇਸ਼ਵਰ, ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵੀ ਬਾਬਰ ਨੂੰ ਖੁਰਾਸਾਨੀ ਦੇ ਰੂਪ ਵਿੱਚ ਹੀ ਵਰਣਨ ਕੀਤਾ ਹੈ। ਤੋ ਉਹ ਕਹਿੰਦੇ ਨੇ ਕਿ ਇਸ ਤਰੀਕੇ ਦੇ ਨਾਲ ਇਹ ਜਿਹੜਾ ਇਲਾਕਾ ਹੈ ਹਰਾਤ ਅਤੇ ਈਰਾਨ ਦੇ ਪੂਰਬ ਦਾ ਜਿਹੜਾ ਇਲਾਕਾ ਸਮਝਿਆ ਜਾਂਦਾ ਉਹਨੂੰ ਖੁਰਾਸਾਨ ਇੱਥੇ ਕਹਿ ਰਹੇ ਨੇ। ਖੁਰਾਸਾਨ ਜੀਤਾ। ਖੁਰਾਸਾਨ ਇਹ ਇਲਾਕਾ ਵੀ ਖੁਰਾਸਾਨੀ ਸੂਰਬੀਰ ਜਿੱਥੋਂ ਬਾਬਰ ਉੱਠਿਆ ਤੇ ਉਹਦੀ ਸਲਤਨਤ ਕਿਤਨੇ ਸੌ ਸਾਲ ਭਾਰਤ ਤੇ ਰਾਜ ਕਰਦੀ ਰਹੀ, ਪਰ ਕਲਕੀ ਅਵਤਾਰ ਨੇ ਉਹ ਖੁਰਾਸਾਨ ਦਾ ਇਲਾਕਾ ਉਥੋਂ ਦੇ ਰਹਿਣ ਵਾਲੇ ਲੋਕ ਵੀ ਜਿੱਤ ਲੈਣਾ ਕੀਤੇ।
ਸਭੋਂ ਸੰਗ ਲੀਤਾ।
ਤੇ ਉਹਨਾਂ ਸਾਰਿਆਂ ਨੂੰ ਆਪਣੇ ਨਾਲ ਲੈ ਲਿਆ ਕਿ ਚਲੋ ਹੁਣ ਸਾਡੇ ਨਾਲ ਅਗਾਂਹ ਵਧੀਏ।
ਦਇਆ ਆਪ ਮੰਤਰੰ।
ਦਇਓ ਆਪ ਮੰਤਰੰ। ਕਹਿੰਦੇ ਨੇ ਆਪ ਕਲਕੀ ਅਵਤਾਰ ਨੇ ਮੰਤਰ ਸਲਾਹ ਦਿੱਤੀ, ਮਸ਼ਵਰਾ ਦਿੱਤਾ।
ਭਲੇ ਔਰ ਮੰਤਰੰ।
ਤੇ ਭਲੀ ਪ੍ਰਕਾਰ ਹੋਰ ਵੀ ਜੰਤਰ ਮੰਤਰ ਜਿਹੜੇ ਜੰਗ ਦੇ ਰੰਗ ਢੰਗ ਤੌਰ ਤਰੀਕੇ ਸਨ ਉਹ ਸਾਰੇ ਸਿਖਾਉਣਾ ਕੀਤੇ, ਉਹ ਕਰਨਾ ਕੀਤੇ।
ਚਲਿਓ ਦਾ ਨਗਾਰਾ।
ਕਲਕੀ ਅਵਤਾਰ ਨਗਾਰੇ ਤੇ ਚੋਟ ਦੇ ਕੇ ਅਗਾਂਹ ਦੀ ਤਰਫ ਚੱਲ ਪਿਆ।
ਮਿਲਿਓ ਸੈਨ ਭਾਰਾ।
ਉਹਦੇ ਨਾਲ ਹੋਰ ਭਾਰੀ ਫੌਜ ਵੀ ਨਾਲ ਮਿਲੀ ਹੋਈ ਸੀ, ਉਹਦੇ ਨਾਲ ਭਾਰੀਆਂ ਫੌਜਾਂ ਸਨ।
ਕਿਰਪਾਣੀ
ਕਿਰਪਾਨਾ ਤੇ ਨਾਲ ਤੇ ਨਿਖੰਗਨ ਪੱਥਿਆਂ ਦੇ ਨਾਲ, ਪੱਥਿਆਂ ਵਿੱਚ ਤੀਰ ਪਾਏ ਹੋਏ। ਕਿਰਪਾਨਾ ਨੇ ਉਸ ਫੌਜ ਦੇ ਪਾਸ ਉਹਦੇ ਪੱਥੇ ਨੇ, ਯਾਨੀ ਤੀਰ ਤੇ ਕਮਾਨਾ ਨਾਲ, ਕਿਰਪਾਨਾ ਦੇ ਨਾਲ ਸਜੀ ਹੋਈ ਲੈਸ ਹੋਈ ਹੋਈ ਫੌਜ ਉਹਦੇ ਪਿੱਛੇ ਪਿੱਛੇ ਚੱਲ ਰਹੀ ਹੈ।
ਸਕਰੋਦੀ ਪੜੰਗੰ।
ਤੇ ਕਿਹੜੋ ਸਕਰੋਦੀ ਪੜੰਗੰ? ਪੜੰਗੀ ਕੌਣ ਹੁੰਦੇ ਨੇ? ਜਿਵੇਂ ਜਿਹੜਾ ਭੰਗ ਪੀਵੇ ਉਹਨੂੰ ਕਹਿ ਦਿੰਦੇ ਨੇ ਭੰਗੀ, ਜਿਹੜਾ ਬਹੁਤਾ ਗਾਂਜਾ ਪੀਵੇ ਉਹਨੂੰ ਕਹਿੰਦੇ ਨੇ ਕਿ ਇਹ ਮਲੰਗ ਹੈ, ਉਹਨੂੰ ਮਲੰਗ ਕਹਿੰਦੇ ਨੇ। ਅੱਜ ਸੁਭਾ ਜਦੋਂ ਕਥਾ ਕਰਕੇ 7 ਵਜੇ ਬਾਹਰ ਨਿਕਲੇ ਤਾਂ ਇੱਕ ਗੋਰਾ ਆਇਆ, ਉਹ ਹੌਲੀ ਹੌਲੀ ਗੁਣਗੁਣਾ ਆਈ ਜਾਵੇ। ਮੈਂ ਕਿਹਾ ਸਾਨੂੰ ਪਤਾ ਤੂੰ ਲੰਗਰ ਖਾਣ ਵਾਸਤੇ ਆਇਆ, ਤੇਰੀ ਗੁਣਗੁਣਾਟ ਕੀਰਤਨ ਤਾਂ ਕੋਈ ਹੈ ਨਹੀਂ। ਫਿਰ ਮੈਂ ਆਖੋ ਸ੍ਰੀ ਵਾਹ। ਸਿਰ ਇੰਨੀ ਉਹਨੂੰ ਸਮਝ ਜ਼ਰੂਰ ਸੀ, ਸਿਰ ਕੱਢਣ ਵਾਸਤੇ ਉਹਨੇ ਪਹਿਲਾਂ ਤਾਂ ਆ ਜਿਹੜੇ ਕਾਗਜ਼ ਬਾਹਰ ਰੱਖੇ ਹੁੰਦੇ ਨੇ ਹੱਥ ਸਾਫ਼ ਕਰਨ ਲਈ, ਉਹ ਲੱਭੇ ਪਰ ਉਹ ਡੱਬੇ ਸਨ ਖਾਲੀ। ਮੁੜ ਕੇ ਉਹਨੇ ਆਪਣਾ ਪਿੱਛਾ ਕਮੀਜ਼ ਦਾ ਕੱਪੜਾ ਹੀ ਸਿਰ ਦੇ ਉੱਪਰ ਰੱਖ ਲਿਆ। ਮੈਂ ਕਿਹਾ ਚੱਲ ਠੀਕ ਹੈ, ਤੈਨੂੰ ਇਹਨਾਂ ਤੇ ਖਿਆਲ ਹੈ ਵੀ ਗੁਰਦੁਆਰੇ ਜੇ ਜਾਣਾ ਹੈ ਤੇ ਸਿਰ ਕੱਜ ਕੇ ਜਾਣਾ। ਅਸੀਂ ਗੁਰਦੁਆਰੇ ਆਉਣ ਦੇ ਮੌਕੇ ਤੇ ਪੰਜਾਬ ਦਾ ਪਹਿਰਾਵਾ ਪਹਿਨ ਕੇ ਆਉਂਦੀਆਂ ਨੇ। ਹਾਂਜੀ, ਬੇਨਤੀ ਕਰ ਰਿਹਾ ਸਾਂ ਆਪਣਾ ਪਹਿਰਾਵਾ ਛੱਡ ਕੇ ਦੂਸਰਾ। ਤੋ ਕਹਿੰਦੇ ਨੇ ਇਸ ਤਰੀਕੇ ਨਾਲ ਫੌਜ ਜਿਹੜੀ ਸੀ ਕਿਰਪਾਨਾਂ ਦੇ ਨਾਲ, ਪੱਥਿਆਂ ਦੇ ਨਾਲ, ਯਾਨੀ ਤੀਰਾਂ ਦੇ ਨਾਲ ਸਜੀ ਹੋਈ ਏ, ਲੈਸ ਹੋਈ ਹੈ।
ਸਕਰੋਦੀ
ਪੜੰਗੰ। ਪੜੰਗੀ ਜਿਹੜੇ ਭਿੰਨ ਵਾਲੇ ਹੋਣ ਸੂਰਬੀਰ ਬਹਾਦਰ, ਕ੍ਰੋਧ ਦੇ ਨਾਲ ਜਿਹੜੇ ਭਿੰਨ ਵਾਲੇ ਜੰਗ ਕਰਨ ਵਾਲੇ ਬਹਾਦਰ ਸੂਰਬੀਰ ਸਨ ਉਹ ਨਾਲ ਚੱਲੇ ਜਾ ਰਹੇ ਨੇ।
ਟੋਟਕ ਛੰਦ।
ਇੱਕ ਹੋਰ ਛੰਦ ਦਾ ਨਾਮ ਵਰਣਨ ਕਰ ਰਹੇ ਨੇ।
ਭੋਕ ਪੰਤ ਜਪੰਤ ਸੇ ਭੋਕ ਪੰਤ
ਕੰਪਤ ਜੰਪਤ। ਹਾਂਜੀ,
ਭੋ ਕੰਪਤ ਜੰਪਤ ਸੇਸ ਫਣੰ।
ਕਹਿੰਦੇ ਨੇ ਉਸ ਮੌਕੇ ਤੇ ਕਲਕੀ ਅਵਤਾਰ ਦਾ ਜਾਹੋ ਜਲਾਲ ਦੇਖਣ ਵਾਲਾ ਸੀ, ਉਹਦਾ ਪ੍ਰਭਾਵ ਦੇਖਣ ਵਾਲਾ ਸੀ। ਜਦੋਂ ਜਲੂਸ ਨਿਕਲਦਾ ਹੈ, ਪੰਜ ਸਿੰਘਾਂ ਦੇ ਹੱਥਾਂ ਵਿੱਚ ਨਿਸ਼ਾਨ ਸਾਹਿਬ ਹੁੰਦੇ ਨੇ, ਥੋੜੇ ਸਿੱਖ ਨਾਲ ਉਹਨਾਂ ਦੇ ਕਦਮ ਨਾਲ ਕਦਮ ਮਿਲਾ ਕੇ ਚੱਲਦੇ ਨੇ, ਉਸ ਮੌਕੇ ਤੇ ਖਾਲਸਾ ਪੰਥ ਦੀ ਸ਼ਾਨ ਦੇਖਣ ਵਾਲੀ ਹੁੰਦੀ ਹੈ। ਪਰ ਜਦੋਂ ਕਲਕੀ ਅਵਤਾਰ ਦੇ ਅੱਗੇ ਇਹੋ ਕੇਸਰੀ ਨਿਸ਼ਾਨ ਸਾਹਿਬ ਲੈ ਕੇ ਅਣਗਿਣਤ ਗੁਰੂ ਦੇ ਪਿਆਰੇ ਚੱਲਣਗੇ ਔਰ ਪਿੱਛੇ ਲੱਖਾਂ ਦੀ ਗਿਣਤੀ ਵਿੱਚ ਲੋਕ ਕਹਿਣਗੇ ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ, ਫਿਰ ਕੈਸਾ ਵਾਤਾਵਰਨ ਹੋਵੇਗਾ ਔਰ ਵਕਤ ਆਵੇਗਾ ਜਿਸ ਦੀ ਵਿਆਖਿਆ ਦਸ਼ਮੇਸ਼ ਪਿਤਾ ਜੀ ਕਰ ਰਹੇ ਨੇ। ਹਾਂ ਉਹ ਹੀ ਕਹਿ ਰਹੇ ਨੇ ਕੀ ਹੋਇਆ, ਭੂਕੰਪਤ ਜੰਪਤ ਸੇਸ ਫਣ ਧਰਤੀ ਕੰਬ ਉੱਠੀ ਤੇ ਡਰਦਾ ਜਿਹੜਾ ਸ਼ੇਸ਼ਨਾਗ ਸੀ ਉਹ ਵੀ ਆਪਣੀਆਂ ਫਨਾਂ ਨੂੰ ਫਟਕਣ ਲੱਗ ਪਿਆ। ਉਹਨੇ ਆਪਣੀ ਘਬਰਾ ਕੇ ਡਰ ਕੇ ਪੈ ਪੀ ਧੋ ਕੇ ਕਲਕੀ ਉਤਾਰ ਕੇ ਤੇ ਮੇਰੇ ਤੋਂ ਹੀ ਧਰਤੀ ਨਾ ਖੋ ਲਵੇ। ਹਰ ਆਦਮੀ ਨੂੰ ਆਪਣੇ ਆਪਣੇ ਥਾਂ ਤੇ ਡਰ ਹੈ, ਆਪਣੇ ਆਪਣੇ ਥਾਂ ਤੇ ਪੈ ਰਹਿੰਦਾ। ਕਹਿੰਦੇ ਨੇ ਇਸ ਵਾਸਤੇ ਇਹ ਵਿਚਾਰ ਜੋ ਕੀਤੀ ਜਾ ਰਹੀ ਸੀ, ਕਹਿੰਦੇ ਨੇ ਸ਼ੇਸ਼ਨਾਗ ਜਿਹੜਾ ਸੀ ਉਹ ਵੀ ਘਬਰਾ ਗਿਆ, ਉਹਨੇ ਵੀ ਆਪਣੀ ਫਨ ਨੂੰ ਫੈਲਾਇਆ, ਝਟਕਾ ਜਾ ਦਿੱਤਾ, ਅਫਸੋਸ ਨਾਲ ਧਰਤੀ ਕੰਬਣ ਲੱਗ ਪਈ ਤੇ ਜਿਹੜੇ ਸ਼ੇਸ਼ਨਾਗ ਸਨ ਉਹ ਜੈ ਜੈਕਾਰ ਜਪਦੇ ਨੇ ਕਲਕੀ ਅਵਤਾਰ ਦੀ ਜੈ ਹੋਵੇ, ਇਉਂ ਕਹਿ ਰਹੇ ਨੇ। ਚੱਲਣ ਵਾਲੀਆਂ ਫੌਜਾਂ ਵੀ ਕਲਕੀ ਅਵਤਾਰ ਦੀ ਜਿੱਤ ਦਾ ਨਾਰਾ ਲਗਾ ਰਹੀਆਂ ਨੇ। ਮੈਦਾਨੀ ਜੰਗ ਦੇ ਅੰਦਰ ਘੁੰਗਰੂ ਜਿਹੜੇ ਨੇ ਬੱਦਲਾਂ ਦੇ ਵਾਂਗ ਭਿਆਨਕ ਆਵਾਜ਼ ਦੇ ਨਾਲ ਘੁਲ ਰਹੇ ਨੇ, ਜਿਵੇਂ ਬੱਦਲਾਂ ਦੀ ਗਰਜ ਹੁੰਦੀ ਹੈ ਇਵੇਂ ਘੁੰਗਰੂ ਜਿਹੜੇ ਨੇ ਉਹ ਵੱਜ ਰਹੇ ਨੇ। ਹਰ ਤਜੰਤ ਗਜੰਤ ਕ੍ਰੋਧ ਜੁਦੰ ਜੋਧੇ ਸੂਰਬੀਰ, ਮੈਦਾਨੀ ਜੰਗ ਦੇ ਅੰਦਰ ਬਹੁਤ ਹੀ ਕ੍ਰੋਧ ਦੇ ਨਾਲ ਕਹਿੰਦੇ ਨੇ ਸਾਰ ਤੀਰ ਤਜਦੇ ਨੇ, ਤੀਰ ਮਾਰਦੇ ਨੇ ਔਰ ਤੀਰ ਮਾਰ ਕੇ ਗਜਦੇ ਨੇ।
ਮੁਖ ਮਾਰ ਉਚਾਰ ਜੁਝਾਰ ਕ੍ਰੋਧੰ,
ਜੁਝਾਰ ਸੂਰਬੀਰ ਜੁਝਾਰੂ ਸਿੰਘ ਜੁਝਾਰੂ ਸੂਰਬੀਰ ਜਿਹੜੇ ਨੇ ਉਹ ਕ੍ਰੋਧ ਵੀਰਤਾ ਦੇ ਨਾਲ ਆਪਣੇ ਮੁਖ ਤੋਂ ਮਾਰ ਲਓ ਮਾਰ ਲਓ ਮਾਰ ਲਓ ਇਉਂ ਬੋਲਦੇ ਨੇ, ਇਉਂ ਪੁਕਾਰਦੇ ਨੇ।
ਬਿਰਨ ਚਲਤ ਘਲਤ ਕਾਏ ਕਰਨ,
ਸੂਰਬੀਰ ਬਿਰਨ ਜ਼ਖਮਾਂ ਦੇ ਤਾਂ ਹੀ ਚੱਲਦੇ ਨੇ ਔਰ ਆਪਣੇ ਆਪ ਨੂੰ ਬਚਾ ਕੇ ਦੁਸ਼ਮਣਾਂ ਦੇ ਸ਼ਰੀਰ ਦੇ ਉੱਪਰ ਕਣ ਬਹੁਤ ਸਾਰੇ ਜ਼ਖਮ ਕਾਏ ਜ਼ਖਮ ਘਲਤ ਘਾਲਦੇ ਨੇ ਪਾਉਂਦੇ ਨੇ, ਆਪ ਜ਼ਖਮ ਸਹਾਰ ਕੇ ਦੁਸ਼ਮਣ ਦੇ ਸ਼ਰੀਰਾਂ ਤੇ ਬਹੁਤ ਸਾਰੇ ਜ਼ਖਮ ਕਰ ਦਿੰਦੇ ਨੇ। ਕਰ ਕੋਟ ਸੋ ਪੱਖਰ ਬਖਤ ਰਣ, ਮੈਦਾਨੀ ਜੰਗ ਦੇ ਅੰਦਰ ਕਹਿੰਦੇ ਨੇ ਜਿਹੜੇ ਪੱਖਰ ਘੋੜੇ ਦੀਆਂ ਕਾਠੀਆਂ ਜਿਹਨਾਂ ਲੋਹੇ ਦੀਆਂ ਕਾਠੀਆਂ ਵਾਲੇ ਘੋੜਿਆਂ ਨੂੰ ਬਚਾਉਣ ਵਾਲੇ ਜਿਹੜੇ ਪਾਖਰ ਘੋੜੇ ਦੀ ਸੰਜੋਅ ਜਿਹਨਾਂ ਘੋੜਿਆਂ ਤੇ ਉਹਨਾਂ ਦੇ ਬਚਾਉਣ ਦੀਆਂ ਲੋਹੇ ਦੀਆਂ ਸੰਜੋਆਂ ਪਾਈਆਂ ਹੋਈਆਂ ਨੇ। ਬਖਤ ਬਖਤਰ ਜਿਹੜਾ ਬਖਤਰ ਸੂਰਬੀਰਾਂ ਜਿਹਨਾਂ ਨੇ ਆਪਣੇ ਸਰੀਰਾਂ ਤੇ ਲੋਹੇ ਦੀ ਸੰਜੋਅ ਪਹਿਨੀ ਹੋਈ ਏ, ਕਹਿੰਦੇ ਨੇ ਉਹ ਸੂਰਬੀਰ ਜਿਹੜੇ ਨੇ ਐਸੇ ਸੂਰਬੀਰਾਂ ਦੇ ਤਾਂ ਹੀ ਕੁੱਟਣਾ ਕਰਦੇ ਨੇ, ਮਾਰੀ ਜਾ ਰਹੇ ਨੇ ਮੈਦਾਨੀ ਜੰਗ ਦੇ ਅੰਦਰ। ਨਾ ਘੋੜੇ ਬਚਦੇ